ساری
آپ لہو تم کسا
سداری ستنا شری واہی گرو صاحب جی دوہرا سنگھ مجیل تو تھے برے پر کرے انہیں سوٹار کوٹ لوٹ اوئے جو کرے تو سنگھ رہ کر ٹار
واہگرو جی کا خالصہ واہگرو جی کی فتح گرو کی ساجی نوازی ہوئی گرو خالصہ سادھ سنگت جی مہاراج دے پاون چرنا دے وچ سندھیا دے دیوانہ دی حاضریاں بھر کے آپ جی نے گرو خالصے پنتھ دا اتہاس سرون کیتا وڈے کلو گھارے دی داستان وڈا کلو گھارا مالوے دی دھرتی تے احمد شاہ بدالی دے نال ہویا اس تو وڈی مصیبت شاید اس پنتھ تے کوئی آئی ہووے ایک دن دے وچ 30,000 سنگھ سنگھڑیاں تے بچے شہید ہوئے ہیں 5 فروری 1762 یعنی اج تو کوئی 250 سال پہلاں دی داستان ہے احمد شاہ بدالی ارادہ کر کے آیا کہ میں خالصے پنتھ نو سدیو کال ہی ختم کر دینا نارنگوال گجروال پھلے وال لدھیانے ضلعے دے پنڈ ہن اتھوں خالصہ پنتھ تریا اور کتبہ بامنیاں کوپر ہیڑا کئی پنڈاں وچ اج کل گردوارے یادگاری بنے ہوئے نے لڑائی بڑی گہ گچ ہوئی بڑی لمبی لڑائی سی تسی پچھلے 5-4 دنوں تو لگاتار اس جنگ دی کتھا سنتے آ رہے ہو بہت ساریاں بیبیاں بچے بڈھے بے گناہ لوگ اس لڑائی چ مارے گئے ابدالی سکھاں دا لک توڑ کے سکھاں دا اپنے والوں خاتمہ کر کے مڑیا وہ بھی تاں مڑیا کہ وہ فوج نوں پین لئی پانی نہیں ملیا مالوے دی دھرتی تے پانی دی بڑی قلت ہے تے گہلاں پنڈ ہے برنالے دے کول اتھوں تک لڑائی ہندی گئی گہلاں تک سنگھ گئے اتھے جا کے ابدالی مڑ گیا پیشہ نوں اس تو اگے سنگھاں نے کیونکہ کوئی بھی سکھ نہیں سی بچیا جنہوں 2-4 10 فٹ نہ لگے ہون بابا جسا سنگھ جی آلو والیا سلطان القوم 22 فٹ لگے سن جتھے دار چڑھت سنگھ دے فٹ کہندے گنے نہیں جاندے سن اسی طرح ہور بڑے ہی نامی سردار اس لڑائی جی زخمی ہو گئے سنگھاں دے بہت سارے شہیدیاں پا گئے بابا اکالی پھولا سنگھ جی دے پتا جی بابا ایشر سنگھ جی نہنگ سنگھ جنہاں نے بابا دیپ سنگھ جی کولوں برہم ودیا دی پراپتی کیتی سی اور انہاں دے 2 گرو بھائی سن بھائی بابا تپا سنگھ جی تے بابا نینا سنگھ جی اکالی بابا نینا سنگھ جی جنہ دا بنگا بویکسر سروور دے کنارے تے اج بھی درشن ہوندے ہیں بابا ایشر سنگھ تپا سنگھ تے نینا سنگھ تینے گرو بھائی سن بابا دیپ سنگھ جی دے ودیارتھی سنگھ سن بہت چڑھدی کلا والے اے سنگھ ہوئے نے بابا نینا سنگھ جی بابا جسا سنگھ جی تو بعد سری اکال تخت صاحب دے جتھے دار بھی تھاپے گئے جدوں جنگ ہو رہا سی اس جنگ وچ وڈے کلو گھارے تے نینا سنگھ تپا سنگھ ایشر سنگھ کٹھے سن ایشر سنگھ اس جنگ وچ شہید ہویا تے شہیدی پان لگیا اپنا بچہ پھولا سنگھ ادوں بابا پھولا سنگھ 1 سال دے سن گوتی وچ سن انہاں نوں تپا سنگھ تے نینا سنگھ دے حوالے کر گئے بابا نینا سنگھ جی نے پھولا سنگھ نوں پالیا تپا سنگھ نے شستر ودیا سکھائی اسی طرح ہور بہت خاندانی سنگھاں دا ذکر آؤں جڑے اس جنگ وچ شامل سن بھائی رتن سنگھ جی کہندے میرے 2 چاچے اور میرا پتا بھی شامل سی میرا نانا تو فوج دی کمان کر رہا سی میری ماتا تے ہور بہت ساریاں مائیاں بھی اس لڑائی وچ شامل سن ਭਾਈ ਸਾਹਿਬ ਜੀ ਨੇ ਅੱਖੀਂ ਵੇਖਿਆ, ਹੱਡੀ ਹੰਡਾਇਆ, ਇਤਿਹਾਸ ਆਪਣੇ ਬਜ਼ੁਰਗਾਂ ਤੋਂ ਸੁਣ ਕੇ ਲਿਖਿਆ। ਜਦੋਂ ਮਾਲਵੇ ਦੀ ਧਰਤੀ ਤੇ ਪਹੁੰਚ ਗਏ, ਇਹ ਸੋਚ ਕੇ ਸਿੰਘ ਜਾਂਦੇ ਸਨ ਮਾਲਵੇ ਵਿੱਚ ਕਿ ਮਾਲਵਾ ਸਾਡੇ ਭਰਾਵਾਂ ਦਾ, ਬਰਾੜਾਂ ਦਾ ਇਲਾਕਾ ਹੈ, ਉੱਥੇ ਕੁਝ ਸਮਾਂ ਸੁੱਖ ਦਾ ਕੱਟ ਲਵਾਂਗੇ। ਪਰ ਉੱਥੇ ਵੀ ਜਾ ਕੇ ਪਰਜਾ ਦੇ ਵਿੱਚ ਬੜੀ ਗੜਬੜ ਹੋ ਗਈ। ਬਰਾੜ ਸਿੰਘ ਜਿਹੜੇ ਸਨ ਗੁਰੂ ਘਰ ਨੂੰ ਮੰਨਣ ਵਾਲੇ, ਜਿਵੇਂ ਬਾਬਾ ਆਲਾ ਸਿੰਘ ਜੀ ਵਰਗੇ, ਉਹ ਤਾਂ ਪ੍ਰੇਮ ਨਾਲ ਸੇਵਾ ਕਰਦੇ ਸਨ, ਪਰ ਜਿਹੜੇ ਆਮ ਲੋਕ ਸਨ ਪਿੰਡਾਂ ਦੇ, ਉਹ ਸਿੰਘਾਂ ਦੇ ਵੈਰੀ ਬਣ ਗਏ। ਉੱਥੇ ਵੀ ਸਿੱਖਾਂ ਨੂੰ ਬੜੀ ਭਾਰੀ ਮੁਸੀਬਤ ਕੱਟਣੀ ਪਈ, ਤੰਗੀ ਕੱਟਣੀ ਪਈ। ਦੋ ਤਰ੍ਹਾਂ ਦੇ ਧੜੇ ਬਰਾੜਾਂ ਦੇ ਬਣ ਗਏ, ਇੱਕ ਗੁਰੂ ਖਾਲਸੇ ਨੂੰ ਮੰਨਣ ਵਾਲਿਆਂ ਦਾ, ਜਿਵੇਂ ਬਾਬਾ ਆਲਾ ਸਿੰਘ ਜੀ ਵਰਗੇ ਸਨ, ਇੱਕ ਉਹ ਸਨ ਜਿਹੜੇ ਖਾਲਸੇ ਨੂੰ ਮਾੜਾ ਸਮਝਦੇ ਸਨ। ਸੋ ਖਾਲਸਾ ਜੀ ਜਿਵੇਂ ਦਸਵੇਂ ਪਾਤਸ਼ਾਹ ਦੇ ਸਮੇਂ ਵੀ ਬਰਾੜਾਂ ਦੇ ਦੋ ਧੜੇ ਬਣ ਗਏ, ਇੱਕ ਜਿਨ੍ਹਾਂ ਨੇ ਤਨਖਾਹਾਂ ਮੰਗ ਲਈਆਂ ਅਤੇ ਇੱਕ ਭਾਈ ਦਾਨ ਸਿੰਘ ਜੀ ਜਿਨ੍ਹਾਂ ਨੂੰ ਮਹਾਰਾਜ ਨੇ ਆਖਿਆ ਸਿੱਖੀ ਕਿ ਤਨਖਾਹ, ਕਹਿੰਦਾ ਜੀ ਸਿੱਖੀ ਲੈਣੀ ਹੈ। ਸਤਿਗੁਰਾਂ ਨੇ ਆਖਿਆ ਮਾਲਵੇ ਦੀ ਸਿੱਖੀ ਤੂੰ ਰੱਖ ਲਈ, ਮਾਝੇ ਦੀ ਮਾਂ ਸਿੰਘ ਨੇ ਰੱਖ ਲਈ। ਸੋ ਪਿਆਰਿਓ, ਇਹ ਹਾਲਾਤ ਹੁਣ ਇੱਦਾਂ ਦਾ ਆ ਗਿਆ ਕਿ ਪੰਜਾਬ ਦੇ ਲੋਕ ਆਪਸ ਵਿੱਚ ਹੀ ਲੜਨ ਲੱਗ ਪਏ। ਅਬਦਾਲੀ ਤਾਂ ਚਲਾ ਗਿਆ ਸਿੱਖਾਂ ਨੂੰ ਮਾਰ ਕੇ, ਪਰ ਉਹਨਾਂ ਨੂੰ ਉਹਨਾਂ ਦੀਆਂ ਦਿੱਕਤਾਂ ਮੁੱਕੀਆਂ ਕੋਈ ਨਹੀਂ। ਉਹ ਕਥਾ ਭਾਈ ਰਤਨ ਸਿੰਘ ਜੀ ਛੋਟੇ ਵੱਡੇ ਘੱਲੂਘਾਰੇ ਤੋਂ ਬਾਅਦ ਕਿੰਨਾ ਕੁ ਸਮਾਂ ਮਾਲਵੇ 'ਚ ਸਿੱਖਾਂ ਨੇ ਔਖਾ ਕੱਟਿਆ, ਉਹਦਾ ਵੀ ਜ਼ਿਕਰ ਕਰ ਰਹੇ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ।
ਦੋਹਰਾ ਸਿੰਘ ਮਜਾਲ ਤੋਂ ਥੇ ਬੁਰੇ ਪਰ ਕਰੇ ਉਹਨੇ ਸੋ ਟਾਰ।
ਭਾਵੇਂ ਮਾਝੇ ਦੇ ਸਿੰਘ ਬੜੇ ਲੜਾਕੇ ਹੁੰਦੇ ਨੇ, ਬੜੇ ਦਰਾਛੇ ਹੁੰਦੇ ਨੇ ਮਜੈਲ, ਪਰ ਫੇਰ ਵੀ ਉਹ ਮਾਲਵੇ 'ਚ ਆ ਕੇ ਦਰ ਗੁਜ਼ਰ ਕਰਦੇ ਸਨ। ਦਰ ਗੁਜ਼ਰ ਦਾ ਮਤਲਬ ਟਾਈਮ ਪਾਸ ਕਰਦੇ ਸਨ। ਉਹ ਟਾਲਾ ਕਰਦੇ ਸਨ ਵੀ ਅਸੀਂ ਇਹਨਾਂ ਦੇ ਨਾਲ ਨਾ ਲੜੀਏ, ਇਹਨਾਂ ਦੇ ਦੇਸ਼ ਸਾਨੂੰ ਮੁੜ ਮੁੜ ਕੇ ਆਉਣਾ ਪੈਂਦਾ, ਜਿੱਥੇ ਸਿਰ ਲੁਕਾਉਣਾ ਪਵੇ, ਜਿੱਥੇ ਟਾਈਮ ਕੱਟਣਾ ਪਵੇ, ਉੱਥੇ ਵਿਗਾੜੀ ਦੀ ਨਹੀਂ ਹੁੰਦੀ। ਹਾਂਜੀ,
ਕੂਟ ਲੋਟੋ ਜੋ ਕਰੇ ਤੋ ਸਿੰਘ ਰਹਿ ਕਰ ਟਾਰ।
ਉਹ ਇਲਾਕੇ ਦੇ ਜਿਹੜੇ ਲੋਕ ਸਨ ਉਹ ਸਿੰਘਾਂ ਨੂੰ, ਆਏ ਹੋਏ ਸਿੰਘਾਂ ਨੂੰ ਲੁੱਟਣ ਲੱਗ ਪਏ। ਸਿੰਘ ਫੇਰ ਵੀ ਟਾਲਾ ਕਰਦੇ, ਕਿਉਂਕਿ ਉਹਨਾਂ ਨੂੰ ਇਹ ਸੀ ਕਿ ਅਸੀਂ ਇਹਨਾਂ ਦੇ ਪਿੰਡਾਂ 'ਚ ਬੈਠੇ ਹਾਂ। ਕਿਸੇ ਪਿੰਡ ਵਿੱਚ 5, ਕਿਸੇ 'ਚ 10, ਕਿਸੇ 'ਚ 20 ਸਿੱਖ ਬੈਠਦੇ ਸਨ, ਅਤੇ ਉਹ ਪਿੰਡਾਂ ਵਾਲੇ ਵੀ ਉਹਨਾਂ ਨੂੰ ਲੁੱਟ ਲੈਂਦੇ ਸਨ। ਉਹ ਕਹਿੰਦੇ ਸੀ ਤੁਸੀਂ ਸਾਡੇ ਘਾਹ ਪੱਠਾ ਘੋੜਿਆਂ ਨੂੰ ਪਾਈ ਜਾਂਦੇ ਹੋ। ਅਸਲ ਗੱਲ ਸੀ ਵੀ ਸਾਰੀ ਸਮੱਸਿਆ ਸੀ ਕਿ ਬਹੁਤੇ ਦਿਨ ਕੋਈ ਵੀ ਕਿਸੇ ਪ੍ਰਾਹੁਣੇ ਨੂੰ ਰੱਖਿਆ ਨਹੀਂ ਕਰਦਾ, ਦਿੱਕਤ ਇਹ ਵੀ ਹੁੰਦੀ ਹੈ। ਅਤੇ ਉਹ ਉੱਧਰੋਂ ਆਉਂਦੇ ਸਨ ਟਾਈਮ ਕੱਟਣ ਲਈ, ਅਤੇ ਮਾਲਵੇ ਵਾਲੇ ਕਹਿੰਦੇ ਸਨ ਵੀ ਤੁਸੀਂ ਰੋਜ਼ ਹੀ ਆ ਜਾਂਦੇ ਹੋ। ਹਾਂਜੀ,
ਚੋਪਈ ਜੋ ਸਿੰਘ ਦੇ ਉਹਨ ਭਲੀ ਸਲਾਹੇ।
ਜੇ ਕੋਈ ਸਿੰਘ ਉਹਨਾਂ ਨੂੰ ਭਲੀ ਸਲਾਹ ਦਿੰਦਾ ਸੀ ਵੀ ਭਾਈ ਭਰਾਓ, ਭਰਾ ਬਣ ਕੇ ਰਹੋ, ਅਸੀਂ ਔਖਾ ਟਾਈਮ ਤੁਹਾਡੇ ਕੋਲ ਕੱਟਣ ਆਏ ਹਾਂ, ਤੁਸੀਂ ਵੀ ਗੁਰੂ ਘਰ ਨੂੰ ਮੰਨਣ ਵਾਲੇ ਹੋ, ਅਸੀਂ ਵੀ ਗੁਰੂ ਕੇ ਸਿੱਖ ਹਾਂ, ਤੇ ਔਖਾ ਸਮਾਂ ਆਪਣੇ ਤੇ ਆਇਆ, ਆਪਾਂ ਕੱਟ ਲਈਏ ਰਲ ਮਿਲ ਕੇ।
ਕਰੇ ਮਸ਼ਕਰੀ ਉਲਟੇ ਰਾਹੇ।
ਉਲਟੇ ਉਹ ਪਿੰਡਾਂ ਵਾਲੇ ਸਿੰਘਾਂ ਨੂੰ ਮਜ਼ਾਕ ਕਰਦੇ, ਟਿੱਚਰਾਂ ਕਰਦੇ ਸਨ।
ਸਿੰਘ ਕਹਿ ਲਿਓ ਖੰਡੇ ਪਹੁਲ।
ਖਾਲਸਾ ਕਹਿੰਦਾ ਸੀ ਕਿ ਤੁਸੀਂ ਵੀ ਖੰਡੇ ਦੀ ਪਹੁਲ ਛਕ ਲਓ, ਅੰਮ੍ਰਿਤ ਛਕੋ।
ਬਰਾੜ ਕਹੇ ਆਇਓ ਲਿਓ ਅੰਦਰ ਹੋਲ।
ਉਹ ਅੱਗੋਂ ਕਹਿੰਦੇ ਸੀ ਸਾਡੇ ਅੰਦਰ ਹੀ ਅੰਮ੍ਰਿਤ ਹੈ, ਅੰਦਰ ਸਾਡੇ ਅੰਮ੍ਰਿਤ ਹੈ, ਦਿਲ ਵਿੱਚ ਅੰਮ੍ਰਿਤ ਚਾਹੀਦਾ, ਮਨ ਵਿੱਚ ਛਕਣ ਨਾਲ ਕੀ ਹੁੰਦਾ। ਉਹ ਇੱਦਾਂ ਦੀਆਂ ਹੁਜਤਾਂ ਕਰਦੇ ਸਨ।
ਕਹਿ ਪੌਲ ਹਮ ਦਾਦੇ ਦਈ।
ਬਰਾੜ ਕਹਿੰਦੇ ਸੀ ਸਾਡੇ ਦਾਦੇ ਨੇ ਗੁਰੂ ਗੋਬਿੰਦ ਸਿੰਘ ਕੋਲੋਂ ਅੰਮ੍ਰਿਤ ਛਕਿਆ ਸੀ।
ਹਮ ਤੇ ਨਿਕਲ ਕਾਂ ਅਬ ਗਈ।
ਉਹ ਕਿਹੜਾ ਸਾਡੇ ਚੋਂ ਨਿਕਲ ਗਈ ਹੈ, ਕਹਿੰਦੇ ਸਾਡੇ ਵਿੱਚ ਹੀ ਹੈ, ਜਿਹੜੀ ਸਾਡੇ ਦਾਦੇ ਨੇ ਪੌਲ ਛਕੀ ਸੀ ਉਹ ਕਿੱਥੇ ਨਿਕਲ ਚੱਲੀ ਹੈ, ਸਾਡੇ ਵਿੱਚ ਹੀ ਹੈ, ਕਹਿੰਦੇ ਅੰਮ੍ਰਿਤ।
ਹੋਰਾ ਸੁਣ ਕਰ ਸਿੰਘ ਤਬ ਚੁੱਪ ਕਰੇ ਭਾਗ ਇਨਾ ਕੇ ਨਾਏ।
ਸਿੰਘ ਵਿਚਾਰੇ ਕਹਿ ਸੁਣ ਕੇ ਚੁੱਪ ਕਰ ਜਾਂਦੇ ਸਨ, ਇਹ ਕਹਿ ਛੱਡਦੇ ਵੀ ਚਲੋ ਇਹਨਾਂ ਦੇ ਭਾਗਾਂ ਵਿੱਚ ਨਹੀਂ ਨਾ ਅੰਮ੍ਰਿਤ ਛਕਣਾ ਖੰਡੇ ਦਾ।
ਇਹ ਫਿਟਕਾਰੇ ਸਤਿਗੁਰੂ ਰਾਜਕਾਂ ਇਹ ਪਾਹੇ।
ਇਹਨਾਂ ਨੂੰ ਗੁਰੂ ਸਾਹਿਬ ਦੀ ਫਿਟਕ ਵੱਜੀ ਹੈ, ਇਹਨਾਂ ਨੇ ਗੁਰੂ ਸਾਹਿਬ ਤੋਂ ਵੀ ਤਨਖਾਹਾਂ ਮੰਗ ਲਈਆਂ, ਇਹਨਾਂ ਨੇ ਭਾਲ ਕਿੱਥੇ ਰਾਜ ਕਰਨਾ ਹੈ।
ਪਈ ਬਹੁਤੇ ਸਿੰਘ ਜੈ ਤੋਂ ਕੀ ਰਹਿ।
ਉਸ ਵੇਲੇ ਜਿਹੜੇ ਸਿੰਘ ਸੂਰਮੇ ਖਾਲਸਾ ਪੰਥ ਆਇਆ ਹੋਇਆ ਸੀ, ਉਹ ਕਿੱਥੇ ਕਿੱਥੇ ਕਹਿ ਰਹਿ ਰਹੇ ਸੀ ਮਾਲਵੇ ਦੇ ਵਿੱਚ, ਉਹ ਭਾਈ ਰਤਨ ਸਿੰਘ ਜੀ ਦੱਸ ਰਹੇ ਆ ਜੈਤੋ ਕੀ, ਬਹੁਤ ਸਾਰੇ ਸਿੰਘ ਜੈਤੋ ਰਹਿੰਦੇ ਸਨ।
ਅਬਲੂ ਮਹਿਮੇ ਭਗਤੂ ਬਹਿ,
ਅਬਲੂ ਮਹਿਮਾ ਭਗਤੂ ਭਗਤਾ ਭਾਈ ਕਾ, ਏਦਾਂ ਦੇ ਪਿੰਡਾਂ ਵਿਚ ਰਹਿੰਦੇ ਸਨ।
ਬਿਜੂ ਕੌਡੀ ਦੇ ਦੌੜ ਮਤੀ ਮਾਏ,
ਬਿਜੂ ਕੌਣੀ ਤੇ ਇਸੇ ਤਰ੍ਹਾਂ
ਦੌੜ ਮਤੀ ਮਾਹੇ,
ਹੋਰ ਦੌੜ ਮਤੀ ਆਦਿਕ ਪਿੰਡ ਵੱਡੇ ਹਨ ਮਾਲਵੇ ਦੇ, ਉੱਥੇ ਸਿੰਘ ਰਹਿੰਦੇ ਸਨ।
ਔਰ ਸੋ ਲਾਂਬੇ ਲਾਂਬੇ ਚਾਂਬ ਰਹਾ ਹੈ,
ਲਾਂਬੇ ਚਾਂਬੇ ਕੋਟ ਕੋਠਾ ਗੁਰੂ ਕਾ ਹੈ, ਇਸੇ ਤਰ੍ਹਾਂ ਦੀਨਾ ਕਾਂਗੜ ਹੈ, ਇਧਰ ਬਰਨਾਲੇ ਦਾ ਇਲਾਕਾ ਹੈ, ਪਰਾਂ ਬਾਜੇ ਖਾਨੇ ਦਾ ਇਲਾਕਾ ਹੈ, ਭਗਤਾ ਭਾਈ ਕਾ ਹੈ, ਰੂਪਾ ਭਾਈ ਕਾ ਰੂਪਾ, ਇਸੇ ਤਰ੍ਹਾਂ ਹੋਰ ਪਿੰਡਾਂ ਵਿਚ ਬਠਿੰਡੇ ਦੇ ਇਲਾਕੇ ਚ ਦੂਰ ਦੂਰ ਤੇ ਸਿੰਘ ਟਾਈਮ ਪਾਸ ਕਰਦੇ ਸਨ।
ਚੜਕ ਚੁਬਾਰੇ ਗੋਲੀਏ ਤਾਕ,
ਚੜਚੜਕ ਘੋਲੀਆ ਮੋਗੇ ਦੇ ਇਲਾਕੇ ਵਿਚ, ਇਨ੍ਹਾਂ ਪਿੰਡਾਂ ਚ ਸਿੰਘ ਟਾਈਮ ਪਾਸ ਕਰਦੇ ਸਨ।
ਫਰੀਦਕੋਟ ਕਾਂਗੜ ਲਾਕ,
ਫਰੀਦਕੋਟ ਤੋਂ ਲੈ ਕੇ ਕਾਂਗੜ ਦੀਨੇ ਕਾਂਗੜ ਤੱਕ,
ਆਪੋ ਆਪਣੇ ਔਰ ਟਿਕਾਣੇ,
ਆਪੋ ਆਪਣੇ ਜਾਣ ਪਛਾਣ ਦੇ ਟਿਕਾਣੇ ਬਣਾਏ ਹੋਏ ਸਨ। ਕਿਤੇ ਕੋਈ ਮਾੜੀਆਂ ਮੋਟੀਆਂ ਰਿਸ਼ਤੇਦਾਰੀਆਂ ਸਨ, ਕਿਤੇ ਕੋਈ ਜਾਣ ਪਛਾਣ ਸੀ, ਕਿਤੇ ਕੋਈ ਗੁਰਸਿੱਖਾਂ ਦੇ ਪਿੰਡ ਵੀ ਸਨ ਜਿਹੜੇ ਗੁਰੂ ਘਰ ਨੂੰ ਚੰਗਾ ਸਮਝਣ ਵਾਲੇ, ਉਹਨਾਂ ਦੇ ਕੋਲ ਸਿੱਖ ਟਾਈਮ ਕੱਟਦੇ ਸਨ।
ਰਹੀ ਮੁਲਾਜੋ ਨੇ ਪੁਰਾਣੇ,
ਨਵੇਂ ਪੁਰਾਣੇ ਮੁਲਾਜੇ ਹੁੰਦੇ ਆ, ਜਾਣ ਪਛਾਣ ਹੁੰਦੀ ਹੈ, ਜਿੱਥੇ ਜਾਣ ਪਛਾਣ ਉੱਥੇ ਜਾ ਕੇ ਵਿਆਹ ਜਾਂਦਾ ਤੇ ਉੱਥੇ ਜਾ ਕੇ ਸਿੰਘ ਵਿਚਾਰੇ ਆਪਣਾ ਟਾਈਮ ਪਾਸ ਦਰ ਗੁਜ਼ਰ ਕਰਦੇ ਸਨ।
ਪਿੰਡ ਪਿੰਡ ਯੋ ਸਿੰਘ ਭਗਤ ਕਟਾਹੇ,
ਜਿਹੜਾ ਮਾਲਵੇ ਦੇ ਪਿੰਡਾਂ ਵਿਚ ਮੋਗਾ ਫਰੀਦਕੋਟ ਤੇ ਬਰਨਾਲਾ ਇਸੇ ਤਰ੍ਹਾਂ ਬਠਿੰਡੇ ਤੱਕ ਸਿੰਘ ਟਾਈਮ ਕੱਟਣ ਲਈ ਵੱਖੋ ਵੱਖ ਪਿੰਡਾਂ ਚ ਆਪਣੇ ਮੂੰਹ ਮੁਲਾਜੇ ਬਣਾ ਕੇ ਬੈਠੇ ਸਨ।
ਦੁੱਖ ਬਹੁਤ ਸਹਿ ਸੋ ਗੁਜ਼ਰ ਕਰਾਹੇ,
ਦੁੱਖ ਬਹੁਤ ਸਹਿਣੇ ਪੈਂਦੇ ਸਨ। ਬੜੀ ਔਖੀ ਸੀ ਉਸ ਵੇਲੇ ਖਾਲਸੇ ਨੂੰ, ਕਿਉਂਕਿ ਬਾਲ ਪਰਾਇਆ ਬੈਸਣ ਸਾਈ ਮੁਜੈਨਾ ਦੇ, ਜੇ ਤੂੰ ਇਹ ਰੱਖ ਸੀ ਤਾਂ ਜੀਓ ਸਰੀਰੋਂ ਲੈ। ਕਹਿੰਦੇ ਕਿਸੇ ਦੇ ਬੂਹੇ ਤੇ ਬਹਿਣਾ ਬੜਾ ਔਖਾ ਹੁੰਦਾ, ਹਰ ਗੱਲ ਜਿਹੜੀ ਅਗਲੇ ਨੂੰ ਪੁੱਛ ਕੇ ਕਰਨੀ ਪੈਂਦੀ ਹੈ। ਤੋ ਸਿੰਘਾਂ ਨੂੰ ਭੁੱਖ ਤੇ ਦੁੱਖ ਸਹਿਣੇ ਪੈ ਰਹੇ ਸਨ।
ਉਹ ਬਰਾੜ ਬੋ ਚਾਵੜ ਕਰੈ,
ਔਰ ਜਿਹੜੇ ਬਰਾੜ ਗੁਰੂ ਘਰ ਨਾਲ ਨਹੀਂ ਸੀ ਜੁੜੇ ਹੋਏ, ਉਹ ਬੜੀਆਂ ਚਾਵੜਾਂ ਕਰਦੇ ਸੀ, ਸਿੰਘਾਂ ਨੂੰ ਬੜਾ ਤੰਗ ਕਰਦੇ ਸੀ।
ਕਹਿ ਸਿੰਘ ਹਮ ਤੇ ਬੋਡਰ ਹੈ,
ਉਹ ਇਹ ਗੱਲਾਂ ਕਰਦੇ ਸੀ, ਇਹ ਤਾਂ ਸਾਡੇ ਤੋਂ ਡਰਦੇ ਨੇ, ਅਸੀਂ ਇਹਨਾਂ ਨੂੰ, ਇਹ ਸਾਡੇ ਬੂਹੇ ਤੇ ਆ ਕੇ ਬੈਠੇ ਨੇ, ਇਹਦਾ ਟਾਈਮ ਪਾਸ ਕਰਦੇ ਨੇ, ਇਹਨਾਂ ਨੂੰ ਕੋਈ ਘਰ ਤੋਂ ਟਿਕਾਣਾ ਕੋਈ ਨੀ ਇਹਨਾਂ ਦਾ, ਏਦਾਂ ਦੀਆਂ ਟਿਚਰਾਂ ਸਿੰਘਾਂ ਨੂੰ ਕਰਦੇ ਸਨ।
ਮੈਂ ਜਗਮੇ ਬੜੇ ਸਿਪਾਹੀ,
ਅਸੀਂ ਤਾਂ ਜਨਮ ਸਿਪਾਹੀ ਹਾਂ, ਅਸੀਂ ਤਾਂ ਬਰਾੜ ਹਾਂ, ਸਾਡੇ ਤਾਂ ਵੱਡੇ ਵਡੇਰੇ ਰਾਜੇ ਮਹਾਰਾਜੇ ਹੋਏ ਹਨ।
ਹਮ ਸਭ ਜਗ ਕੋ ਸੂਰਾ ਨਹੀਂ,
ਸਾਡੇ ਵਰਗਾ ਕੋਈ ਸੂਰਮਾ ਨਹੀਂ ਹੈ ਜਗਤ ਵਿਚ, ਅਸੀਂ ਤਾਂ ਬੜੇ ਬਹਾਦਰ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਸਾਡੇ ਕੋਲ ਹੀ ਆਏ ਸਨ।
ਇਕ ਪਲ ਮੇਲੇ ਸਿੰਘਨ ਮਾਰ,
ਅਸੀਂ ਤਾਂ ਇਹਨਾਂ ਮਾਝੇ ਵਾਲੇ ਸਿੰਘਾਂ ਨੂੰ ਇਕ ਮਿੰਟ ਚ ਮਾਰ ਲਵਾਂਗੇ।
ਐਸੇ ਮੂਰਖ ਬਕੇ ਬਰਾੜ,
ਏਦਾਂ ਉਹ ਜਿਹੜੇ ਬਰਾੜ ਸਨ ਗੁਰੂ ਘਰ ਨੂੰ ਨਾ ਮੰਨਣ ਵਾਲੇ, ਉਹ ਸਿੰਘਾਂ ਨੂੰ ਟਿਚਰਬਾਜੀ ਮਿਹਣਾ ਤਾਨਾ ਦਿੰਦੇ ਰਹਿੰਦੇ ਸਨ।
ਦੋਹਰਾ ਪੰਜ ਵਾਰ ਭਾਜੜ ਕਰੀ ਸਿੰਘਲ ਤੇ ਗਿਲ ਜਾ,
ਖਾਲਸਾ ਸੰਗਤ ਜੀ ਪੰਜ ਵਾਰੀ ਖਾਲਸੇ ਪੰਥ ਨੂੰ ਭਾਜੜਾਂ ਪਈਆਂ ਨੇ ਇਤਿਹਾਸ ਵਿਚ ਮੋਟੇ ਤੌਰ ਤੇ, ਜਦੋਂ ਸਿੱਖਾਂ ਨੂੰ ਮਾਲਵੇ ਚ ਜਾ ਕੇ ਰਹਿਣਾ ਪਿਆ ਹੈ। ਹਾਂਜੀ,
ਕਦੇ ਬਰਸ ਕਦੇ ਦੋਏ ਬਰਸ ਸਿੰਘ ਬਸੇ ਮਾਲਵੇ ਆ,
ਕਦੀ ਸਾਲ ਕਦੀ ਦੋ ਸਾਲ ਬਾਅਦ ਸਿੱਖਾਂ ਨੂੰ ਇੱਥੇ ਆਉਣਾ ਪੈਂਦਾ ਸੀ ਮਾਲਵੇ ਦੇ ਵਿਚ ਦਰ ਗੁਜ਼ਰ ਕਰਨ ਵਾਸਤੇ, ਟਾਈਮ ਪਾਸ ਕਰਨ ਵਾਸਤੇ। ਉਹ ਮਾਝੇ ਵਿਚੋਂ ਦੁਆਬੇ ਚੋਂ ਨਿਕਲ ਕੇ ਤੇ ਇੱਥੇ ਆ ਜਾਂਦੇ ਸਨ, ਤੇ ਇਨ੍ਹਾਂ ਪਿੰਡਾਂ ਦੇ ਵਿਚ ਜਿਹੜੇ ਪਿੰਡ ਦੱਸੇ ਹਨ, ਮੋਗੇ ਤੇ ਫਰੀਦਕੋਟ ਦੇ ਇਲਾਕੇ ਤੇ ਬਠਿੰਡੇ ਤੱਕ ਦੇ ਇਲਾਕੇ, ਜੈਤੋ ਮਾਨਸਾ ਅੱਗੇ ਤੱਕ ਬੀਕਾਨੇਰ ਤੱਕ ਸਿੰਘ ਵਿਚਾਰੇ ਟਾਈਮ ਪਾਸ ਕਰਦੇ ਰਹੇ ਆ। ਸਮਾਂ ਇਹੋ ਜਿਹਾ ਆਉਂਦਾ ਰਿਹਾ ਹੈ। ਪੰਜ ਵਾਰੀ ਤਾਂ ਮੁੱਖ ਤੌਰ ਤੇ ਕਹਿੰਦੇ ਭਾਈ ਰਤਨ ਸਿੰਘ ਜੀ, ਕਹਿੰਦੇ ਪੰਜ ਵਾਰੀ ਭਾਜੜ ਪਈ ਹੈ, ਪੰਜ ਵਾਰੀ ਦਲਾਂ ਦੇ ਦਲ ਸਿੰਘਾਂ ਦੇ ਉੱਥੇ ਜਾ ਕੇ ਟਾਈਮ ਕੱਟਦੇ ਸਨ।
ਚੋ ਪਈ ਪੰਜ ਵਾਰ ਤੋਂ ਸਣ ਪਰਿਵਾਰ,
ਪੰਜ ਵਾਰ ਸਣੇ ਪਰਿਵਾਰਾਂ ਦੇ ਆਏ ਹੈ, ਸਣੇ ਟੱਬਰਾਂ ਦੇ ਬੱਚਿਆਂ ਦੇ, ਕਿਉਂਕਿ ਪੰਜਾਬ ਦੇ ਵਿਚ ਇੰਨਾ ਸਖ਼ਤ ਮਾਝੇ ਲਾਹੌਰ ਦੇ ਵਿਚ ਆਰਡਰ ਹੁੰਦਾ ਸੀ ਕਿ ਕੇਸਾਂ ਵਾਲਾ ਭਾਵੇਂ ਚਾਰ ਸਾਲ ਦਾ ਬੱਚਾ ਵੀ ਹੈ ਉਹ ਵੀ ਨਹੀਂ ਛੱਡਣਾ, ਕੇਸਣ ਵਾਲੇ ਜੋ ਨਰ ਹੋਈ ਬਾਲ ਬਿਰਧ ਲੱਭ ਛੱਡੋ ਨਾ ਕੋਈ। ਬੀਬੀਆਂ ਤੱਕ ਮੁਸੀਬਤ ਪੈਂਦੀ ਸੀ, ਬੀਬੀਆਂ ਨੂੰ ਵੀ ਮਾਰ ਦਿਓ, ਫਿਰ ਸਿੰਘ ਆਪਣੇ ਬਾਲ ਬੱਚੇ ਲੈ ਕੇ ਇੱਥੇ ਟਾਈਮ ਕੱਟਣ ਆਉਂਦੇ ਸਨ।
ਭਾਜੜ ਕੱਟੀ ਬਿਰਾਨੇ ਬਾਰ
ਬਗਾਨੇ ਬੂਹੇ ਤੇ ਭਾਜੜਾਂ ਮੁਸੀਬਤਾਂ ਕੱਟਦੇ ਰਹੇ ਸਿੰਘ।
ਜਿਮ ਜਿਮ ਸਿੰਘ ਉਹਨੂੰ ਲੈ ਉਨ ਤੇ ਟਲ ਜਾਏ,
ਜਿਵੇਂ ਜਿਵੇਂ ਸਿੰਘ ਉਹਨਾਂ ਦੇ ਨਾਲ ਜਾ ਕੇ ਗੁਜ਼ਾਰਾ ਕਰਨਾ ਚਾਹੁੰਦੇ ਉਹ ਤਿਉਂ ਤਿਉਂ ਸਿੰਘਾਂ ਨੂੰ ਤੰਗ ਕਰਦੇ। ਪਰ ਹੁਣ ਉਹਨਾਂ ਨਾਲ ਲੜਕੇ ਤਾਂ ਹੋਰ ਕਿੱਥੇ ਜਾਣਾ ਸੀਗਾ। ਪੰਜਾਬ ਵਿਚ ਤਾਂ ਸਰਕਾਰ ਨੀ ਟਿਕਣ ਦਿੰਦੀ ਸੀ ਮਾਝੇ ਦੁਆਬੇ ਵਿਚ, ਤੇ ਜੇ ਮਾਲਵੇ ਦੇ ਲੋਕਾਂ ਨਾਲ ਲੜ ਪੈਣ ਤੇ ਰਹਿਣ ਕਿੱਥੇ। ਇਸ ਕਰਕੇ ਸਿੰਘਾਂ ਨੂੰ ਦਰ ਗੁਜ਼ਰ ਕਰਨੀ ਪੈ ਰਹੀ ਸੀ।
ਬਰਾੜ ਮੁੜ ਗਰਬਾਹੇ,
ਕਿਉਂ ਤਿਉਂ ਉਹ ਜਿਹੜੇ ਬਰਾੜ ਸਨ ਉਹ ਸਿੰਘਾਂ ਦੇ ਨਾਲ ਆਕੜ ਕੇ ਗੱਲ ਕਰਦੇ ਸਨ।
ਸਿੰਘ ਲੱਖ ਤਿਸ ਵੜ ਜਾਹੇ ਦੇਸ,
ਸਿੰਘ ਫਿਰ ਦੂਜੇ ਇਲਾਕੇ ਚਲੇ ਜਾਂਦੇ ਸਨ, ਇੱਕ ਪਿੰਡ ਛੱਡ ਕੇ ਦੂਜੇ ਪਿੰਡ, ਜਿੱਥੇ ਵੇਖਿਆ ਵੀ ਇੱਥੇ ਤਾਂ ਹੁਣ ਗੁਜ਼ਾਰਾ ਕੋਈ ਨੀ, ਰਹਿਣ ਨੀ ਦੇਣਾ ਇਹਨਾਂ ਨੇ ਸਾਨੂੰ। ਉਹ ਦੂਜੇ ਪਿੰਡ ਜਾ ਕੇ ਪੰਜ ਸੱਤ ਦਿਨ ਕੱਟਦੇ ਸਨ।
ਤੁਰਕ ਨਾ ਸਕੈ ਕਰਤੈ ਪਰਵੇਸ਼,
ਸਿੰਘ ਇਸ ਕਰਕੇ ਮਾਲਵੇ ਚ ਰਹਿੰਦੇ ਸਨ ਜ਼ਿਆਦਾਤਰ ਵੀ ਤੁਰਕਾਂ ਦਾ ਮਾਲਵੇ ਚ ਜ਼ੋਰ ਨਹੀਂ ਸੀ ਪੈਂਦਾ। ਉਹ ਬਹੁਤ ਪੁਰਾਣੇ ਸਮੇਂ ਤੋਂ ਹੀ ਦੇਖੀਏ ਇਤਿਹਾਸ, ਪਿਛਲਾ ਅਕਬਰ ਦੇ ਟਾਈਮ ਤੋਂ ਲੈ ਕੇ ਉਸ ਤੋਂ ਵੀ ਪਿਛਲਾ ਇਤਿਹਾਸ ਵੇਖੀਏ ਤਾਂ ਬਠਿੰਡਾ ਬਰਨਾਲਾ ਇਹ ਇਲਾਕੇ ਚ ਪਾਣੀ ਦੀ ਕਮੀ ਹੋਣ ਕਰਕੇ ਸਰਕਾਰੀ ਫੌਜ ਜਾਂਦੀ ਨਹੀਂ ਸੀ। ਜਦੋਂ ਵੀ ਸਰਕਾਰੀ ਫੌਜ ਉੱਥੇ ਜਾਂਦੀ ਸੀ ਉਹਨਾਂ ਨੂੰ ਪਾਣੀ ਤੋਂ ਤੰਗ ਆ ਕੇ ਭੱਜਣਾ ਪੈਂਦਾ ਸੀ। ਮੁਕਤਸਰ ਸਾਹਿਬ ਦੇ ਜੰਗ ਵਿਚ ਜਿੱਥੇ 40 ਮੁਕਤੇ ਸ਼ਹੀਦ ਹੋਏ ਨੇ ਉੱਥੇ ਵੀ ਸੂਬੇ ਸਰਹੰਦ ਦਾ ਭੱਜਣ ਦਾ ਕਾਰਨ ਪਿਆਸ ਸੀਗੀ। ਜੇ ਕਿਤੇ ਉਹਨੂੰ ਪਿਆਸ ਤੰਗ ਨਾ ਕਰਦੀ, 40 ਸਿੰਘਾਂ ਨੂੰ ਮਾਰਨ ਤੋਂ ਬਾਅਦ ਉਹਨੇ ਅੱਗੇ ਵਧਣਾ ਸੀ। ਕਪੂਰੇ ਨੂੰ ਪੁੱਛਿਆ ਉਹਨੇ, ਕਪੂਰਿਆ ਪਾਣੀ ਕਿੱਥੇ ਮਿਲੇਗਾ? ਕਪੂਰਾ ਕਹਿਣ ਲੱਗਾ ਜੀ ਪਾਣੀ 8 ਕੋ ਪਿੱਛੇ ਚੱਲਣਾ ਪਏਗਾ ਤੇ 12 ਕੋ ਅੱਗੇ ਜਾਣਾ ਪਏਗਾ। ਅੱਗੇ ਜਾਓਗੇ 12 ਕੋ ਤੇ ਪਾਣੀ ਹੈ, ਪਰ ਅੱਗੇ ਗੁਰੂ ਗੋਬਿੰਦ ਸਿੰਘ ਨੇ ਉਸ ਪਾਣੀ ਤੇ ਕਬਜ਼ਾ ਕੀਤਾ ਹੋਇਆ ਤੇ ਸਿੱਖਾਂ ਦੀ ਬੜੀ ਭਾਰੀ ਫੌਜ ਉੱਥੇ ਇਕੱਠੀ ਹੋ ਗਈ ਹੈ। ਜੇ ਤੂੰ ਉੱਥੇ ਜਾਏਗਾ ਤੇ ਪਹਿਲਾਂ ਤਾਂ ਗੁਰੂ ਪਾਣੀ ਪਿਆਏਗਾ, ਫਿਰ ਦੇਖੇਗਾ ਜੋ ਹੋਏਗਾ, ਪਿੱਛੇ ਚੱਲੀਏ। ਤੂੰ ਪਿੱਛੇ ਭੱਜ ਆਇਆ ਸੀ। ਸੋ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਹੋਰ ਕਈ ਲੜਾਈਆਂ ਵਿਚ ਤੁਰਕਾਂ ਦੀ ਫੌਜ ਉਥੋਂ ਭੱਜਦੀ ਰਹੀ ਕਾਰਨ ਪਾਣੀ ਦਾ। ਅਬਦਾਲੀ ਵੀ ਵਾਪਸ ਮੁੜਿਆ, ਤੁਸੀਂ ਕੱਲ ਸੁਣੀ ਕਥਾ, ਅਬਦਾਲੀ ਕਿਉਂ ਮੁੜਿਆ? ਪਾਣੀ ਤੋਂ ਤੰਗ ਆ, ਜਿੱਥੇ ਪਾਣੀ ਨਹੀਂ ਮਿਲਦਾ ਉੱਥੇ ਫੌਜ ਤੇ ਘੋੜੇ ਲੜ ਨਹੀਂ ਸਕਦੇ। ਸੋ ਇਸ ਕਰਕੇ ਮਾਲਵੇ ਚ ਸਿੰਘ ਰਹਿੰਦੇ ਸੀ ਕਿ ਜੇ ਤੁਰਕਾਂ ਦੀ ਫੌਜ ਆ ਵੀ ਗਈ, ਪਹਿਲੀ ਗੱਲ ਤੇ ਆਉਂਦੇ ਨਹੀਂ, ਤੇ ਜੇ ਆ ਵੀ ਗਈ ਤੇ ਦੰਦ ਖੱਟੇ ਕਰਕੇ ਤੋਰਾਂਗੇ। ਹਾਂਜੀ,
ਸਿੰਗਲ ਵੱਲ ਤੇ ਆ ਕੀ ਰਹਿ।
ਇਸ ਕਰਕੇ ਸਰਕਾਰ ਜਿਹੜੀ ਹੈ ਉਸ ਪਾਸੇ ਗਏ ਹੋਏ ਸਿੰਘਾਂ ਦਾ ਪਿੱਛਾ ਵੀ ਨਹੀਂ ਸੀ ਕਰਦੀ ਵੀ ਚਲੋ ਇਹ ਨਿਕਲ ਗਏ ਸਾਡੇ ਇਲਾਕੇ ਚੋਂ, ਲਾਹੌਰ ਦੇ ਇਲਾਕੇ ਚੋਂ ਨਿਕਲ ਗਏ, ਉੱਥੇ ਰਹਿੰਦੇ ਆ ਕੋਈ ਨੀ, ਜਦੋਂ ਇੱਧਰ ਆਉਣਗੇ ਫਿਰ ਦੇਖ ਲਾਂਗੇ। ਇੱਥੋਂ ਇਸ ਤਰ੍ਹਾਂ ਦੀ ਕੋਈ ਪੋਜੀਸ਼ਨ ਜਿਹੜੀ ਸੀ, ਇਸ ਪ੍ਰਸਥਿਤੀ ਸੀ, ਉਹ ਬਣੀ ਰਹਿੰਦੀ ਸੀ। ਹਾਂਜੀ,
ਆਗੇ ਪਰਤ ਟਗੇ ਥੇ
ਵਹਿ। ਜਦੋਂ ਸਾਧ ਸੰਗਤ ਜੀ ਹੁਣ ਸਿੰਘ ਮਾਲਵੇ ਜਾ ਕੇ ਰਹਿਣ ਲੱਗ ਪਏ ਨਾ, ਬਰਾੜਾ ਨੇ ਸਰਕਾਰ ਦਾ ਟੈਕਸ ਦੇਣਾ ਬੰਦ ਕਰ ਦਿੱਤਾ। ਪਹਿਲਾਂ ਤਾਂ ਮਾੜਾ ਮੋਟਾ ਟੈਕਸ ਦੇ ਛੱਡਦੇ ਸੀ ਕਦੀ ਕਦਾਈ, ਵੀ ਥੋੜਾ ਬਾਲਾ ਕਹਿ ਛੱਡਦੇ ਸੀ ਜੀ ਸਾਡੇ ਹੁੰਦੀ ਕੋਈ ਨੀ, ਫਸਲ ਨੀ ਹੁੰਦੀ, ਬਾਜਰਾ ਹੁੰਦਾ, ਮੋਠ ਹੁੰਦੇ ਨੇ, ਅਸੀਂ ਕੀ ਦਈਏ। ਕਦੀ ਸਾਲ ਦੋ ਸਾਲ ਪਿੱਛੋਂ ਜੇ ਥੋੜੇ ਬਾਲੇ ਤਾਰਦੇ ਸੀ ਪੈਸੇ, ਉਹ ਵੀ ਹੁਣ ਇਹਨਾਂ ਨੇ ਦੇਣੇ ਬੰਦ ਕਰ ਦਿੱਤੇ।
ਘੱਲੂਘਾਰੇ ਕੇ ਪਿੱਛੇ ਪੈ,
ਘੱਲੂਘਾਰਾ ਜਿਹੜਾ 1762 ਦੇ ਵਿਚ ਹੋਇਆ 5 ਫਰਵਰੀ ਨੂੰ ਵੱਡਾ ਘੱਲੂਘਾਰਾ, ਉਸ ਤੋਂ ਬਾਅਦ
ਵੈਬੀ ਸਿੰਘਨ ਮਾਰਨ ਡਹਿ।
ਅੱਗੇ ਤਾਂ ਉਹ ਸਿੰਘਾਂ ਦੇ ਨਾਲ ਇਸ ਕਰਕੇ ਪ੍ਰੇਮ ਰੱਖਦੇ ਸੀਗੇ ਵੀ ਸਿੱਖਾਂ ਦੇ ਆਉਣ ਕਰਕੇ ਉਹਨਾਂ ਦਾ ਟੈਕਸ ਬਚ ਜਾਂਦਾ ਸੀਗਾ। ਜੇ ਸਰਕਾਰ ਆਉਂਦੀ ਸੀ ਪੁੱਛਣ ਵੀ ਤੁਸੀਂ ਟੈਕਸ ਨਹੀਂ ਦਿੱਤਾ, ਉਹ ਕਹਿ ਦਿੰਦੇ ਸੀ ਸਾਨੂੰ ਸਿੱਖ ਲੁੱਟ ਕੇ ਲੈ ਗਏ, ਅਸੀਂ ਕਿੱਥੋਂ ਦਈਏ। ਸਰਕਾਰ ਨੂੰ ਇਹ ਜਵਾਬ ਦੇ ਦਿੰਦੇ ਸੀ। ਸਰਕਾਰ ਹੁਣ ਕੀ ਕਰਦੀ? ਹੁਣ ਕੀ ਹੋਇਆ ਕਿ ਐਤਕੀ ਉਹਨਾਂ ਦੀ ਨੀਤ ਬਦਲ ਗਈ, ਉਹ ਸਿੱਖਾਂ ਨੂੰ ਹੀ ਮਾਰਨ ਡੇ ਪਏ।
ਕਹਿ ਬਰਾੜ ਹਮ ਆਪੇ ਸੂਰੇ,
ਹੁਣ ਬਰਾੜ ਇਹ ਕਹਿਣ ਲੱਗ ਪਏ ਆਪਾਂ ਨੂੰ ਇਹਨਾਂ ਸਿੱਖਾਂ ਦੀ ਕੋਈ ਲੋੜ ਨਹੀਂ, ਆਪਾਂ ਆਪ ਹੀ ਬੜੇ ਬਹਾਦਰ ਸੂਰਮੇ ਹਾਂ।
ਹਮ ਸੋ ਲੜ ਕਬ ਹੋਏ ਸਿੰਘ ਪੂਰੇ,
ਇਹ ਸਾਡੇ ਨਾਲ ਕਿੱਥੇ ਲੜ ਲੈਣਗੇ ਸਿੰਘ।
ਦੇਸਾਂ ਮਾਰੇ ਤੁਮ ਸੁਖ ਪਾਇਓ,
ਨਾਲੇ ਸਿੰਘਾਂ ਨੂੰ ਰੋਜ਼ ਸੁਣਾਉਂਦੇ ਰਹਿੰਦੇ ਸੀ ਉਹ, ਸਿੱਖੋ ਸਾਡੇ ਇਲਾਕੇ ਜਾ ਕੇ ਤੁਸੀਂ ਸੁੱਖ ਪਾ ਰਹੇ ਹੋ, ਆਰਾਮ ਕਰ ਰਹੇ ਹੋ, ਤੁਹਾਨੂੰ ਘਰ ਕੋਈ ਰਹਿਣ ਨਹੀਂ ਦਿੰਦਾ ਤੇ ਸਾਡੇ ਕੋਲ ਆ ਕੇ ਦਿਨ ਕੱਟੀ ਕਰਦੇ ਹੋ।
ਦੇ ਮੁੰਡ ਮੁੰਡ ਕੋ ਤੁਮ ਇਆਂ ਰਹਾਇਓ, ਦੇ ਮੁੰਡ ਕੋ ਤੁਮ ਇਹਾਂ ਰਹਾਇਓ,
ਇੱਥੇ ਸਿਰ ਦੇ ਕੇ ਤੁਸੀਂ ਸਿਰ ਦੇ ਉੱਤੇ ਆਸਰਾ ਲੈ ਕੇ ਆਏ ਹੋ, ਸਿਰ ਢੱਕਣ ਵਾਸਤੇ ਆਏ ਹੋ, ਤੁਹਾਡਾ ਇੱਥੇ ਸਿਰ ਢੱਕਿਆ ਜਾਂਦਾ, ਤੁਹਾਨੂੰ ਸਹਾਰਾ ਮਿਲਦਾ, ਰੋਟੀ ਮਿਲ ਜਾਂਦੀ ਹੈ, ਤੁਹਾਡੇ ਬੱਚਿਆਂ ਨੂੰ ਇੱਥੇ ਸਿਰ ਢੱਕਣ ਨੂੰ ਥਾਂ ਮਿਲ ਜਾਂਦੀ ਹੈ।
ਰਲ ਬਰਾੜ ਨਿਮ ਕਰ ਕਹਿਓ,
ਇਸ ਤਰ੍ਹਾਂ ਪਿੰਡਾਂ ਦੇ ਬਰਾੜ ਜਿਹੜੇ ਹਨ ਹੌਲੇ ਹੌਲੇ ਸਿੱਖਾਂ ਦੇ ਵੈਰੀ ਬਣਦੇ ਗਏ ਤੇ ਕਹਿਣ ਲੱਗੇ,
ਸਦ ਤੁਰਕਣ ਤੁਮ ਇਆਂ ਮਰਵਾਇਓ,
ਜੇ ਤੁਸੀਂ ਸਿੱਖੋ ਸਾਡੇ ਨਾਲ ਉੱਚੇ ਨੀਵੇਂ ਬੋਲੋਗੇ, ਅਸੀਂ ਅਬਦਾਲੀ ਨੂੰ ਸੱਦ ਕੇ ਤੁਹਾਨੂੰ ਇੱਥੇ ਵੀ ਮਰਵਾ ਦਿਆਂਗੇ।
ਦੋਹਰਾ ਗੰਡਾ ਸਿੰਘ ਇੱਕ ਸਿੰਘ ਥੋ ਟੰਡਕਲੇ ਕਸੇਲਨ ਵਾਲ,
ਟੰਡ ਕਸੇਲਾਂ ਦਾ ਰਹਿਣ ਵਾਲਾ ਗੰਡਾ ਸਿੰਘ ਸੀ ਕੋਈ ਸਿੰਘ, ਉਹ ਖਾਲਸੇ ਦੇ ਨਾਲ ਵੱਡੇ ਘੱਲੂ ਘਾਰੇ ਦੇ ਵਿਚ ਲੜ ਕੇ ਉਹ ਇੱਥੇ ਮਾਲਵੇ ਚ ਆਇਆ ਹੋਇਆ ਸੀ।
ਜਿਸਕੀ ਨਾਲ ਲੁਕੋ ਰਹੀ ਕਹਿ ਲਈ ਮਜੈਲਨ ਨਾਲ,
ਉਹਦੀ ਸਿੰਘਣੀ ਨੂੰ ਸਾਧ ਸੰਗਤ ਜੀ ਇੱਥੋਂ ਦੇ ਲੋਕਾਂ ਨੇ ਲੁਕੋ ਲਿਆ, ਕਿਤੇ ਗੁਪਤ ਕਰ ਦਿੱਤਾ, ਛੁਪੋ ਲਿਆ, ਤੇ ਉਹ ਵਿਚਾਰਾ ਪੁੱਛਦਾ ਫਿਰੇ ਤੇ ਉਹਨੂੰ ਟਾਲਦੇ, ਕਰਨ ਸਾਨੂੰ ਤੇ ਪਤਾ ਹੀ ਕੋਈ ਨੀ, ਤੁਹਾਡੇ ਹੀ ਮਝੈਲਾਂ ਨੂੰ ਪਤਾ ਹੋਣਾ, ਉਧਰ ਵਾਲੇ ਨੂੰ ਪਤਾ ਹੋਣਾ, ਏਦਾਂ ਕਹਿ ਛੱਡਦੇ ਐ।
ਚੌਪਈ ਤੋਂ ਖਾਲਸੇ ਨੇ ਦੀਵਾਨ ਲਗਾਇਓ,
ਜਦੋਂ ਇਹ ਗੱਲ ਹੋ ਗਈ ਤਾਂ ਫਿਰ ਸਿੱਖਾਂ ਨੇ ਖਾਲਸੇ ਨੇ ਜੱਸਾ ਸਿੰਘ ਆਲੂ ਵਾਲੀਆ, ਚੜ੍ਹਤ ਸਿੰਘ ਸੁਪਰ ਚੱਕੀਆ, ਸਾਰੇ ਜਰਨੈਲ ਇਕੱਠੇ ਹੋ ਕੇ ਦੀਵਾਨ ਸਜਾਇਆ ਸਿੰਘਾਂ ਨੇ,
ਤਲੇ ਬੜੇ ਨੈਯੋਂ ਠਹਿਰਾਇਓ,
ਕਹਿਣ ਲੱਗੇ ਹੁਣ ਕਿੰਨਾ ਘਟਾਲਾ ਕਰਾਂਗੇ, ਕਿੱਥੇ ਕੁ ਜੀਆਂਗੇ, ਇਸ ਤੋਂ ਬਾਅਦ ਤਾਂ ਹੁਣ ਕੋਈ ਗੱਲ ਹੋ ਨੀ ਸਕਦੀ, ਤੋ ਇਹ ਆਪਾਂ ਜੇ ਟਲ ਕੇ ਰਹੇ ਤਾਂ ਆਪਾਂ ਨੂੰ ਜੀਣ ਨੀ ਦੇਣਗੇ।
ਪੈ ਬਰਾੜ ਅਬ ਬੇਈਮਾਨ,
ਹੁਣ ਇਹ ਬਰਾੜ ਸਾਡੇ ਵੈਰੀ ਬਣ ਗਏ, ਅੱਗੇ ਤਾਂ ਅਸੀਂ ਉਹਨੂੰ ਆਪਣਾ ਭਰਾ ਸਮਝ ਕੇ ਇਹਨਾਂ ਕੋਲ ਆਉਂਦੇ ਸੀ, ਇਹ ਸਾਡੀ ਮਦਦ ਕਰਦੇ ਸੀ, ਪਰ ਐਤਕੀ ਇਹ ਸਾਡੀ ਜਾਨ ਦੇ ਵੈਰੀ ਬਣ ਗਏ, ਬੇਈਮਾਨ ਹੋ ਗਏ।
ਲਾਗੇ ਖਾਲਸੇ ਦੇਖਣ ਤਾਣ,
ਇਹ ਖਾਲਸੇ ਦੀ ਤਾਕਤ ਅਜਮਾਣ ਲੱਗੇ ਆ, ਸਿੰਘਾਂ ਦਾ ਤਾਣ ਦੇਖਣਾ ਚਾਹੁੰਦੇ ਆ,
ਉਨਤੇ ਲੈ ਕਬੀਲੇ ਕੱਢ,
ਹੁਣ ਤੇ ਇਹਨਾਂ ਨੇ ਸਾਡੇ ਕਬੀਲੇ ਵੀ ਕੱਢਣੇ ਸ਼ੁਰੂ ਕਰ ਦਿੱਤੇ ਹੈ।
ਉਹ ਦੇਸ਼ ਮੈਂ ਦਿਨੋ ਛੱਡ,
ਔਰ ਇਸ ਤਰ੍ਹਾਂ ਹੁਣ ਸਾਡਾ ਕੰਮ ਖਰਾਬ ਹੈ। ਇਹ ਸੋਚ ਕੇ ਬਾਬਾ ਜੱਸਾ ਸਿੰਘ ਜੀ ਨੇ ਕਿਹਾ, ਸਿੰਘੋ ਇੱਥੋਂ ਆਪਣੀਆਂ ਬੀਬੀਆਂ ਬੱਚਿਆਂ ਨੂੰ ਲੈ ਚੱਲੋ ਹੁਣ, ਕਿਉਂਕਿ ਇੱਥੇ ਲੜਾਈ ਹੋਣ ਦਾ ਖਤਰਾ ਹੈ, ਆਪਾਂ ਇਹਨਾਂ ਦੇ ਨਾਲ ਲੜ ਵੀ ਨਹੀਂ ਸਕਦੇ, ਕਿਉਂ ਇਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਧਰਤੀ ਨੂੰ ਆ ਕੇ ਵਰ ਦਿੱਤਾ, ਬਖਸ਼ਿਸ਼ ਕੀਤੀ ਸੀ, ਤੇ ਮੁੜ ਕੇ ਫੇਰ ਕਦੀ ਕਹਿੰਦੇ ਸੱਜਣ ਛੱਡੀਏ ਰੰਗ ਸਿਉ ਫੇਰ ਵੀ ਆਵਣ ਕੰਮ, ਕਹਿੰਦੇ ਫੇਰ ਵੀ ਕਦੀ ਸੱਜਣ ਕੰਮ ਆ ਜਾਂਦੇ ਹੁੰਦੇ ਆ, ਟਾਈਮ ਲੰਘ ਜਾਂਦਾ ਹੁੰਦਾ, ਬੰਦੇ ਦਾ ਦਿਮਾਗ ਕਈ ਵਾਰੀ ਪੁੱਠਾ ਹੁੰਦਾ ਕਈ ਵਾਰੀ ਸਿੱਧਾ ਹੁੰਦਾ, ਤੇ ਆਪਾਂ ਇੱਥੋਂ ਆਪਣੇ ਟੱਬਰ ਲੈ ਚੱਲੀਏ, ਇੱਥੇ ਬੀਬੀਆਂ ਭੈਣਾਂ ਦਾ ਰਹਿਣਾ ਮੁਸ਼ਕਲ ਹੈ, ਇਹ ਸੋਚ ਕੇ ਸਿੰਘ ਉੱਥੋਂ ਆਪਣੇ ਪਰਿਵਾਰ ਹੋਰ ਇਲਾਕਿਆਂ 'ਚ ਛੱਡ ਆਏ।
ਗੁਰੂ ਕੋਠੇ ਮੇਥੇ ਸੋ ਰਹਿ,
ਗੁਰੂ ਦਾ ਕੋਠਾ ਇਹ ਸਾਧ ਸੰਗਤ ਜੀ ਰੂਪੇ ਭਾਈ ਦੇ ਇਲਾਕੇ 'ਚ ਬਾਜਾ ਖਾਨਾ ਉਸ ਇਲਾਕੇ 'ਚ ਭਗਤੇ ਭਾਈ ਦੇ ਲਾਗੇ ਪਿੰਡ ਹੈ, ਬਾਬਾ ਪਿਰਥੀ ਚੰਦ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ, ਜਿਸ ਵੇਲੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਨਾਰਾਜ਼ ਹੋ ਕੇ ਇੱਥੇ ਪਹਿਲਾਂ ਦਿੱਲੀ ਗਏ, ਤੇ ਦਿੱਲੀ ਤੋਂ ਬਾਦਸ਼ਾਹ ਨੇ ਉਸ ਨੂੰ ਪਿਰਥੀ ਚੰਦ ਨੂੰ ਇੱਕ ਪਿੰਡ ਜਗੀਰ ਦਿੱਤਾ ਸੀ, ਜਿਹੜਾ ਪਿੰਡ ਬਾਬੇ ਪਿਰਥੀ ਚੰਦ ਨੇ ਆ ਕੇ ਵਸਾਇਆ ਉਹਦਾ ਨਾਮ ਕੋਠਾ ਗੁਰੂ ਘਰ ਰੱਖਿਆ। ਉਸ ਪਿੰਡ ਦੇ ਵਿੱਚ ਖਾਲਸੇ ਦਾ ਦਲ ਉੱਥੇ ਬੈਠਾ ਸੀ,
ਹੋਰ ਜਗ੍ਹਾ ਉਹਨ ਬਹਿਣ ਨਾ ਦੇ,
ਹੋਰ ਕਿਸੇ ਥਾਂ ਤੇ ਸਿੱਖਾਂ ਨੂੰ ਬਹਿਣ ਨਹੀਂ ਦਿੰਦੇ, ਉਸ ਪਿੰਡ ਵਿੱਚ ਥੋੜੀ ਜਿਹੀ ਲਿਹਾਜ਼ਦਾਰੀ ਹੁੰਦੀ ਹੈ।
ਨਿਕਲ ਬਰਾੜ ਗਿੱਲਣ ਲੈ ਵਾਰ,
ਸਾਧ ਸੰਗਤ ਜੀ ਫਿਰ ਬਰਾੜਾਂ ਨੇ ਜਥੇਬੰਦੀ ਬਣਾ ਲਈ, ਇੱਕ ਟੋਲਾ ਬਣਾ ਲਿਆ, ਜਥਾ ਬਣਾ ਲਿਆ ਵੀ ਅਸੀਂ ਇਹਨਾਂ ਨੂੰ ਸਿੱਖਾਂ ਨੂੰ ਮਾਰ ਦਈਏ ਭਜਾ ਦਈਏ।
ਉਸ ਦਿਨ ਤੇ ਪੈ ਗਿੱਲ ਸੁਖਕਾਰ,
ਸਾਧ ਸੰਗਤ ਜੀ ਉਸ ਦਿਨ ਤੋਂ ਬਰਾੜ ਤੇ ਗਿੱਲ ਸਾਰੇ ਇਕੱਠੇ ਹੋ ਕੇ
ਬੀਜੋ ਕੀਰਤਨ ਟਮਕ ਵਜਾਇਆ,
ਥਾਂ ਇੱਕ ਪਿੰਡ ਹੈ ਉੱਥੇ ਇਹਨਾਂ ਨੇ ਢੋਲ ਵਜਾ ਦਿੱਤਾ, ਲੜਾਈ ਦਾ ਟਮਕ ਵਜਾ ਦਿੱਤਾ,
ਬਰਾੜ ਅਨੇਕ ਥਾਂ ਜਥਾ ਬਣਾਇਆ,
ਜਥਾ ਬਣਾ ਲਿਆ ਬੜਾ ਵੱਡਾ,
ਦਿਵਸ ਰਾਤ ਪੜ ਸਿੱਖ ਅਕਾਹੇ,
ਉਹਦੇ ਵਿੱਚ ਕਈ ਹਜ਼ਾਰ ਬਰਾੜ ਇਕੱਠੇ ਹੋ ਗਏ। ਉਹਨਾਂ ਨੇ ਸਲਾਹ ਕਰ ਲਈ ਵੀ ਆਪਾਂ ਇਹਨਾਂ ਨੂੰ ਭਜਾ ਦਈਏ, ਇਹ ਅਬਦਾਲੀ ਤੋਂ ਮਾਲ ਖਾ ਕੇ ਸਾਡੇ ਕੋਲ ਆ ਜਾਂਦੇ ਆ, ਸਾਡੇ ਇੱਥੇ ਮਾਲ ਡੰਗਰ ਕੋਲ ਘਾਹ ਪੱਠਾ ਥੋੜਾ ਹੁੰਦਾ ਹੈ, ਇਹ ਖਾ ਜਾਂਦੇ। ਉਹਨਾਂ ਨੇ ਸਿੱਖਾਂ ਦੇ ਨਾਲ ਲੜਾਈ ਕਰਨ ਦੇ ਲਈ ਤਿਆਰੀ ਕਰ ਲਈ, ਤੇ ਢੋਲ ਵਜਾ ਕੇ ਕਦੀ ਰਾਤ ਨੂੰ ਕਦੀ ਦੁਪਹਿਰ ਨੂੰ ਕਦੀ ਸ਼ਾਮ ਨੂੰ ਸਿੱਖਾਂ ਦੇ ਉੱਤੇ ਹੱਲੇ ਕਰਨੇ ਸ਼ੁਰੂ ਕਰ ਦਿੱਤੇ, ਸਿੰਘਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ।
ਜੋ ਲੱਭੇ ਲੁੱਟ ਮਾਰ ਤਿਸ ਜਾਹੇ,
ਜੇ ਕੋਈ ਸਿੰਘਾਂ ਦਾ ਸਮਾਨ ਮਾਲ ਮੱਤਾ ਘੋੜਾ ਮਾਲ ਡੰਗਰ ਕੁਛ ਵੀ ਲੱਭਦਾ ਤੇ ਲੁੱਟ ਕੇ ਲੈਣ ਜਾਣ ਲੱਗੇ।
ਹਿਮ ਪਯੋ ਸਿੰਘਨ ਬਰਾਨ ਬਖੇੜਾ।
ਹੌਲੇ ਹੌਲੇ ਇਹ ਗੱਲ ਦੁਸ਼ਮਣੀ ਦੀ ਨੌਬਤ ਤੱਕ ਪਹੁੰਚ ਗਈ। ਇੱਥੋਂ ਤੱਕ ਹੋ ਗਿਆ ਵੀ ਦੋ ਧੜੇ ਬਣ ਗਏ, ਇੱਕ ਬਰਾੜਾਂ ਦਾ ਇੱਕ ਸਿੱਖਾਂ ਦਾ। ਆਪਸ ਵਿਚ ਹੁਣ ਲੜਾਈ ਹੋਣ ਲੱਗੀ।
ਕਰੈ ਸਿੰਘਣ ਸਿਉ ਨਿਤ ਵੈ ਭੇੜਾ।
ਰੋਜ਼ ਹੁਣ ਮਾਲਵੇ ਦੇ ਵਿਚ ਕਦੀ ਕਿਤੇ ਲੜਾਈਆਂ ਹੋਣ ਲੱਗੀਆਂ।
ਸਿੰਘ ਉਤੇ ਥਾਂ ਥੋੜੇ।
ਉੱਥੇ ਮਾਲਵੇ ਦੇ ਸਿੰਘ ਥੋੜੇ ਸਨ, ਉਹਨਾਂ ਦੀ ਗਿਣਤੀ ਘੱਟ ਸੀ, ਬਰਾੜਾਂ ਦੀ ਜ਼ਿਆਦਾ ਹੋ ਗਈ, ਕਿਉਂਕਿ ਪਿੰਡਾਂ ਦੇ ਪਿੰਡ ਉਹਨਾਂ ਨਾਲ ਰਲਦੇ ਗਏ।
ਸਿੰਘਣ ਕਿਮ ਕਿਮ ਰੱਖੇ ਰਾਤ ਘੋੜੇ।
ਕਿਤੇ ਰਾਤ ਕਿਤੇ ਦਿਨ ਘੋੜਿਆਂ ਤੇ ਟਾਈਮ ਕੱਟਣ ਲੱਗੇ।
ਰਾਤ ਸਿੰਘ ਰਲੇ ਔਰ ਆਏ।
ਰਾਤ ਤਾਂ ਸਾਧ ਸਿੰਘ ਜੀ ਸਿੰਘ ਥੋੜੇ ਸਨ, ਸਵੇਰੇ ਹੋਰ ਸਿੰਘਾਂ ਦਾ ਦਲ ਆ ਗਿਆ।
ਤਬਲੀ ਨੋ ਕਿਛ ਠਾਠ ਬਣਾਏ।
ਉਧਰ ਸਿੰਘਾਂ ਨੇ ਠਾਠ ਬਣਾ ਲਿਆ ਵੀ ਏਦਾਂ ਤਾਂ ਨਹੀਂ ਹੁੰਦਾ, ਆਪਾਂ ਨੂੰ ਲੜ ਕੇ ਆਪਣਾ ਬਚਾਅ ਕਰਨਾ ਪੈਣਾ, ਇਹ ਤਾਂ ਜਥਾ ਬਣਾਈ ਬੈਠੇ। ਪਹਿਲਾਂ ਤਾਂ ਪਿੰਡਾਂ ਵਿਚ ਮਾੜੀਆਂ ਮੋਟੀਆਂ ਗੱਲਾਂ ਹੁੰਦੀਆਂ ਸੀ, ਕਿਸੇ ਪਿੰਡ ਵਿਚ ਘਾਹ ਪੱਠੇ ਤੋਂ ਲੜ ਪਏ, ਕਿਸੇ ਪਿੰਡ ਹੋਰ ਕੋਈ ਮਾੜੀ ਮੋਟੀ ਗੱਲ ਤੂੰ ਤੂੰ ਮੈਂ ਤੂੰ ਤੂੰ ਹੋ ਜਾਂਦੀ ਸੀ। ਪਰ ਹੁਣ ਤਾਂ ਮਾਰੋ ਮਰਾਈ ਤੇ ਗੱਲ ਆ ਗਈ ਹੈ, ਇਸ ਕਰਕੇ ਫਿਰ ਸਿੰਘਾਂ ਨੇ ਵੀ ਜਥੇਬੰਦੀ ਕਾਇਮ ਕੀਤੀ ਆਪਣੀ।
ਦੋਰਾ ਤੋ ਬਰਾੜ ਫਿਰ ਨਾ ਟਲੇ, ਪੜੇ ਪੈਰ ਤੀਏ ਤੀਏ ਸੋ।
ਦਿਨ ਰਾਤ ਮਾੜੀ ਮੋਟੀ ਲੜਾਈ ਹੋਈ, ਦਿਨੇ ਦੋ ਪੈਰ ਲੰਘ ਗਏ, ਤੀਜੇ ਪੈਰ ਬਰਾੜਾ ਨੇ ਫੇਰ ਹੱਲਾ ਬੋਲ ਦਿੱਤਾ
ਵੀ ਸੁੱਕਾ ਸਿੰਘ ਤੇ ਖੜੇ ਪਯੋ ਮੁੱਠ ਭੇੜੋ ਹੋਏ।
ਇਹਨਾਂ ਨੇ ਉਸ ਵੇਲੇ ਤਿਆਰੀ ਕੀਤੀ ਤੇ ਲੜਾਈ ਸ਼ੁਰੂ ਹੋ ਗਈ।
ਜੋ ਪਈ ਕਹੁ ਸਿੰਘ ਤੋਂ ਚੰਡੀ ਪੜਤੋ।
ਕੋਈ ਸਿੰਘ ਚੰਡੀ ਦਾ ਪਾਠ ਕਰ ਰਹੇ ਸੀ।
ਕਹੁ ਸਿੰਘ ਸੁਚੇਤੋ ਕਰਤੋ।
ਕੋਈ ਸੁਚੇਤਾ ਭਾਵ ਜੰਗਲ ਪਾਣੀ ਗਏ ਹੋਏ ਸੀ।
ਸੁਣਤ ਲੜਾਈ ਸਭ ਚੜ ਪੜੇ।
ਲੜਾਈ ਸੁਣ ਕੇ ਸਿੰਘ ਸਾਰੇ ਹੀ ਤੁਰ ਪਏ।
ਕਰੇ ਮਜਾਵੇ ਸਿੰਘਨ ਕੋ ਖੜੇ।
ਉਹ ਜਿਹੜੇ ਆਏ ਸਨ ਉਹ ਬਜਾ ਕਰਦੇ ਸਿੰਘਾਂ ਨੂੰ, ਟਿਚਰਾਂ ਕਰਦੇ, ਲੜਾਈ ਦੇ ਮਤਲਬ ਉਕਸਾ ਰਹੇ ਸਨ।
ਓਏ ਜਾਣੇ ਸਿੰਘ ਨੇੜ ਨਾ ਆਵੇ।
ਓਏ ਸਮਝਦੇ ਸੀ ਵੀ ਸਿੰਘਾਂ ਨੇ ਸਾਡੇ ਨੇੜੇ ਨਹੀਂ ਆਉਣਾ, ਸਿੰਘਾਂ ਦੀ ਕੀ ਮਜਾਲ ਹੈ ਜੋ ਸਾਡੇ ਨੇੜੇ ਆ ਜਾਣ।
ਬਰਛੀਆਂ ਤੇ ਦੂਰ ਹਾਵੇ।
ਸਾਡੀਆਂ ਬਰਛੀਆਂ ਤੋਂ ਸਿੱਖ ਡਰਦੇ, ਦੂਰ ਹੀ ਰਹਿਣਗੇ।
ਹਮ ਵਟ ਪਾਗ ਜੋ ਹਮ ਪਰ ਆਵੇ।
ਜਿਹੜਾ ਸਾਡੇ ਤੇ ਚੜ ਕੇ ਆਏਗਾ ਬਰਛੀ ਮਾਰ ਕੇ ਪਾੜ ਦਿਆਂਗੇ।
ਮਾਰ ਬਰਛੀਆਂ ਨੂੰ ਘੋੜੇ ਲੈ ਜਾਵੇ।
ਅਸੀਂ ਇਹਨਾਂ ਸਿੱਖਾਂ ਦੇ ਘੋੜੇ ਵੀ ਖੋਹ ਲੈਣੇ ਆ ਬਰਛੀਆਂ ਮਾਰ ਮਾਰ ਕੇ।
ਸਿੰਘਣ ਜਾਣਿਓ ਹਮ ਲੱਭਿਓ ਸ਼ਿਕਾਰ।
ਸਿੰਘਾਂ ਨੇ ਸੋਚਿਆ ਵੀ ਕੋਈ ਗੱਲ ਨੀ, ਫਿਰ ਜੇ ਇਹ ਸਾਨੂੰ ਮਾਰਨਗੇ ਤੇ ਅਸੀਂ ਵੀ ਫਿਰ ਇਹਨਾਂ ਦਾ ਸ਼ਿਕਾਰ ਕਰਾਂਗੇ।
ਲੈ ਹੈ ਬੰਦੂਕੇ ਬਰਛੀਆਂ ਮਾਰ।
ਸਾਡੀਆਂ ਬੰਦੂਕਾਂ ਦਾ ਇਹਨੇ ਬਰਛੇ ਕੀ ਮੁਕਾਬਲਾ ਕਰਨਗੇ।
ਇਮ ਕਰ ਹੱਲੋ ਦਵਲਨ ਪਇਓ।
ਇਸ ਤਰ੍ਹਾਂ ਸਾਧ ਸੰਗਤ ਜੀ ਲੜਾਈ ਟਾਲਦੇ ਸਨ। ਸਿੰਘ ਬਾਬਾ ਜੱਸਾ ਸਿੰਘ ਜੀ ਵਰਗੇ ਸਿਆਣੇ ਕਹਿੰਦੇ ਵੀ ਨਾ ਲੜੋ ਭਾਈ, ਆਪਾਂ ਅਬਦਾਲੀ ਨਾਲ ਲੜਾਂਗੇ ਕਿ ਇਹਨਾਂ ਲੋਕਾਂ ਨਾਲ ਲੜਾਂਗੇ। ਪਰ ਜਦੋਂ ਵੀ ਕੋਈ ਮੂਵਮੈਂਟ ਦੇਸ਼ ਦੀ ਆਜ਼ਾਦੀ ਵਾਲੇ ਪਰਵਾਨਿਆਂ ਦੀ ਚੜ੍ਹਦੀ ਹੈ, ਉਹਦੇ ਵਿੱਚ ਸਾਧ ਸੰਗਤ ਜੀ ਆਪਣੇ ਦੇਸ਼ ਵਾਲੇ ਲੱਤਾਂ ਖਿੱਚਿਆ ਕਰਦੇ ਹੈ। ਜਿਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਜੀ ਨੇ ਖਾਲਸਾ ਸਾਜਿਆ ਹੈ, ਜਦੋਂ ਸ਼ਸਤਰਧਾਰੀ ਫੌਜਾਂ ਤਿਆਰ ਕੀਤੀਆਂ ਨੇ, ਸਭ ਤੋਂ ਪਹਿਲਾਂ ਹਿੰਦੂ ਰਾਜਿਆਂ ਨੇ ਮਹਾਰਾਜ ਦੇ ਨਾਲ ਲੜਾਈ ਲੜੀ ਹੈ। ਹਾਲਾਂਕਿ ਗੁਰੂ ਸਾਹਿਬ ਦੀ ਭੀਮ ਚੰਦ ਨਾਲ ਕੋਈ ਲੜਾਈ ਨਹੀਂ ਸੀ, ਕੋਈ ਦੁਸ਼ਮਣੀ ਨਹੀਂ ਸੀ, ਕੋਈ ਮਤਲਬ ਹੀ ਨਹੀਂ ਸੀ, ਕੋਈ ਝਗੜਾ ਨਹੀਂ ਸੀ, ਬਸ ਖਾਲਸੇ ਦੀ ਸ਼ਾਨ ਨਹੀਂ ਵੇਖੀ ਗਈ। ਰਾਜਾ ਭੀਮ ਚੰਦ, ਅਜਮੇਰ ਚੰਦ, ਬਾਈ ਧਾਰ ਦੇ ਰਾਜੇ ਅਕਾਰਨ ਵੈਰੀ ਬਣ ਗਏ। ਜਿੰਨੀ ਗੁਰੂ ਕਲਗੀਧਰ ਪਾਤਸ਼ਾਹ ਨੇ ਤਾਕਤ ਔਰੰਗਜ਼ੇਬ ਦੇ ਨਾਲ ਟੱਕਰ ਤੇ ਖਰਚਣੀ ਸੀ, ਉਹਦੇ ਅੱਧੇ ਨਾਲੋਂ ਜ਼ਿਆਦਾ ਇਹਨਾਂ ਦੇ ਖਰਚ ਹੋ ਗਏ। ਭੀਮ ਚੰਦ ਦੇ ਨਾਲ ਪਹਿਲਾਂ ਭੰਗਾਣੀ ਦਾ ਜੰਗ ਹੋਇਆ, ਫਿਰ ਬੜੇ ਜੰਗ ਹੁੰਦੇ ਹੀ ਰਹੇ ਲੋਕ। ਸੋ ਇਸੇ ਤਰ੍ਹਾਂ ਮਾਲਵੇ ਦੀ ਧਰਤੀ ਤੇ ਹੋ ਗਿਆ। ਸਿੰਘ ਆਏ ਸਨ ਟਾਈਮ ਕੱਟਣ ਲਈ ਵੀ ਚਲੋ ਆਪਣੇ ਦੋ ਚਾਰ ਮਹੀਨੇ ਕੱਟ ਕੇ ਸਰੀਰ ਠੀਕ ਕਰਾਂਗੇ, ਫਿਰ ਅਬਦਾਲੀ ਨਾਲ ਲੜਾਂਗੇ। ਪਰ ਇੱਥੇ ਦਿਨ ਕੱਟਣਾ ਔਖਾ ਹੋ ਗਿਆ, ਮੁਸੀਬਤ ਬਣ ਗਈ। ਸਿੰਘਾਂ ਨੂੰ ਇੱਕ ਘੜੀ ਵੀ ਨਹੀਂ ਖੜਨ ਦਿੰਦੇ।
ਸਿੰਘ ਬਰਾੜਾਂ ਤੇ ਭੇੜ ਪਇਓ।
ਉੱਥੇ ਬਰਾੜਾਂ ਦਾ ਤੇ ਸਿੰਘਾਂ ਦਾ ਭੇੜਾ ਮੱਚ ਗਿਆ, ਲੜਾਈ ਮੱਚ ਗਈ।
ਹੋਏ ਚਾਹੇ ਹਮ ਬਰਛੀ ਚਲਾਵੇ।
ਉਹ ਚਾਹੁੰਦੇ ਅਸੀਂ ਬਰਛੀਆਂ ਨਾਲ ਮਾਰ ਦਿਆਂਗੇ ਸਿੱਖਾਂ ਨੂੰ।
ਸਿੰਘ ਗੋਲੀਆਂ ਸੋ ਅੱਗੇ ਗਿਰਾਵੇ।
ਸਿੰਘ ਗੋਲੀਆਂ ਚਲਾਉਣ ਲੱਗ ਪਏ ਤੇ ਉਹ ਗੋਲੀਆਂ ਨਾਲ ਉਹਨਾਂ ਨੂੰ ਮਾਰਨ ਲੱਗੇ।
ਵੈ ਬਰਛੀ ਸੁੱਟ ਖਾਲੀ ਜਾਏ।
ਹੁਣ ਬਰਛੀ ਬੰਦੂਕ ਦਾ ਮੁਕਾਬਲਾ ਤਾਂ ਕਰ ਨਹੀਂ ਸਕਦੀ, ਠੀਕ ਹੈ ਕਿ ਬਰਛੀ ਦਾ ਹੱਥੋਂ ਹੱਥੀ ਲੜਾਈ ਚ ਤਾਂ ਬਰਛੀ ਕੰਮ ਆਉਂਦੀ ਹੈ, ਪਰ ਦੂਰੋਂ ਗੋਲੀ ਆਉਂਦੀ ਉਹ ਫਿਰ ਬਰਛੀਆਂ ਸੁੱਟ ਕੇ ਭੱਜਣ ਲੱਗੇ।
ਮਾਰ ਗੋਲਣ ਸਿੰਘ ਘੋੜੀ ਖਾਹੇ,
ਸਿੰਘ ਗੋਲੀਆਂ ਮਾਰ ਕੇ ਨਾਲੇ ਉਹਨਾਂ ਦੇ ਬੰਦੇ ਮਾਰ ਰਹੇ ਨਾਲੇ ਘੋੜੀਆਂ ਖੋਣ ਲੱਗੇ।
ਦੋਹਰਾ ਓਏ ਸਿੰਘਨ ਕੋ ਇਮ ਲਵੇ ਜਿਮ ਲਵੇ ਬਟੇਰੋ ਬਾਜ,
ਉਹ ਸਿੰਘਾਂ ਨੂੰ ਇਸ ਤਰ੍ਹਾਂ ਲੱਭਦੇ ਜਿਵੇਂ ਬਟੇਰੇ ਨੂੰ ਬਾਜ ਲੱਭਦਾ।
ਰੋਜ ਰੋਜ ਕਹਿ ਦੁਖਨ ਤੇ ਕਰ ਲਿਓ ਅਬੈ ਇਨਕਾਜ,
ਕਹਿੰਦੇ ਫਿਰ ਰੋਜ ਦੇ ਰੋਜ ਦੇ ਦੁੱਖਾਂ ਤੋਂ ਅੱਜ ਨਿਬੇੜਾ ਕਰ ਹੀ ਲਈਏ, ਫਿਰ ਜੇ ਨਹੀਂ ਮੁੜਦੇ ਤਾਂ ਲੜ ਹੀ ਲਓ। ਫਿਰ
ਚੌਪਈ ਉੱਡੀ ਗਰਦ ਤੋਂ ਭਇਓ ਅੰਧੇਰੋ,
ਬੜੀ ਲੜਾਈ ਮਚੀ, ਬੜੀ ਘੋੜਿਆਂ ਦੇ ਖੁਰਾਂ ਨਾਲ ਗਰਦ ਗੁਬਾਰ ਉੱਡਿਆ ਤੇ ਦਿਨ ਵਿਚ ਰਾਤ ਵਰਗਾ ਹਨੇਰਾ ਹੋ ਗਿਆ।
ਕਹਿਣਾ ਸਿਆਪੈ ਮੇਰੋ ਤੇਰੋ,
ਮੇਰਾ ਤੇਰਾ ਆਪਣਾ ਬਗਾਨਾ ਉੱਥੇ ਪਛਾਣਿਆ ਨਹੀਂ ਜਾਂਦਾ, ਇਹੋ ਜਿਹੀ ਹਾਲਤ ਹੋ ਗਈ।
ਕਿਛਕ ਛਲਕਾਂ ਸੋ ਪਹਿਲੋ ਮਾਰੈ,
ਸਿੰਘਾਂ ਨੇ ਪਹਿਲਾਂ ਛਲਕਾਂ ਕੀਤੀਆਂ ਬੰਦੂਕਾਂ ਦੀਆਂ ਜਿਹਦੇ ਨਾਲ ਬਹੁਤ ਸਾਰੇ ਮਾਰੇ ਗਏ।
ਕਿਛਕ ਆਵਾਜ਼ਨ ਡਰ ਘੋੜੀਆਂ ਚਾਰੈ,
ਕਈ ਗੋਲੀਆਂ ਦੀ ਆਵਾਜ਼ ਨਾਲ ਘੋੜੀਆਂ ਡਰ ਕੇ ਭੱਜ ਪਈਆਂ।
ਕੌਣ ਸਕੈ ਤਬ ਬਰਛੀ ਸੰਭਾਰ,
ਉਸ ਵੇਲੇ ਬਰਛੀ ਕਹਿੰਦੇ ਸਾਹਮਣੇ ਜਦੋਂ ਗੋਲੀਆਂ ਦੀ ਪਛਾੜ ਪੈਣ ਲੱਗੀ,
ਪਿੱਛੇ ਸਿੰਘ ਤੇ ਅੱਗੇ ਬਿਰਾੜ,
ਹੁਣ ਹੋ ਕੇ ਬਿਰਾੜਾਂ ਦੇ ਪੈਰ ਉਖੜ ਗਏ, ਕਿਉਂਕਿ ਸਿੰਘ ਰੋਜ ਦੇ ਲੜਾਕੇ ਸਨ, ਤਜਰਬੇਕਾਰ ਸਨ, ਜਿਹਦੇ ਕਰਕੇ ਸਿੱਖਾਂ ਨੇ ਉਹਨਾਂ ਨੂੰ ਅੱਗੇ ਲਾ ਲਿਆ।
ਪੈਰ ਕਾਜ ਕਹਿ ਬੋਕੀਓ,
ਇਸ ਤਰ੍ਹਾਂ ਇੱਕ ਪੈਰ ਤੱਕ ਲੜਾਈ ਹੋਈ ਮਾਲਵੇ ਦੀ ਧਰਤੀ ਤੇ
ਤੋਂ ਲੈ ਗਏ ਆਪਣੋ ਜੀਓ,
ਜਿਹੜੇ ਬਚ ਕੇ ਭੱਜ ਕੇ ਬਚੇ ਉਹ ਬਚ ਗਏ, ਜਿਹੜੇ ਸਾਹਮਣੇ ਆਏ ਉਹ ਮਾਰੇ ਗਏ।
ਬਜਾਏ ਢੋਲ ਤੇ ਲੁੱਟਣ ਆਏ,
ਜਿਹੜੇ ਢੋਲ ਵਜਾ ਕੇ ਖਾਲਸੇ ਨੂੰ ਲੁੱਟਣ ਆਏ ਸਨ,
ਲੋਕਾਂ ਝਾੜਨ ਟੁੰਡੇ ਨਾ ਪਾਏ,
ਉਹ ਭੱਜ ਗਏ ਝਾੜਾਂ ਵਿਚ ਲੁਕ ਗਏ ਜਾ ਕੇ, ਫਿਰ ਟੁੰਡੇ ਵੀ ਨੀ ਲੱਭੇ।
ਐਸੇ ਹੀ ਬਿਰਾੜਨ ਬਾਤ,
ਇਸ ਤਰ੍ਹਾਂ ਦੀ ਗੱਲ ਮਾਲ ਵਿਚ ਹੋਈ ਸੀ। ਸਾਧ ਸੰਗਤ ਜੀ ਸਨ 1762 ਦੇ ਵਿਚ,
ਬਚੇ ਸੋ ਯਾਂ ਤੇ ਆਪ ਹੀ ਰਾਤ,
ਜਿਹੜੇ ਬਚ ਗਏ ਭੱਜ ਗਏ ਲੜ ਕੇ ਮਾਰੇ ਗਏ, ਰਾਤ ਪੈ ਗਈ।
1500 ਘੋੜੀ ਆਈ,
1500 ਘੋੜੀਆਂ ਖਾਲਸੇ ਦੇ ਹੱਥ ਆ ਗਈਆਂ, 1500 ਘੋੜੀਆਂ ਬਰਾੜਾਂ ਤੋਂ ਖੋ ਲਈਆਂ ਸਿੰਘਾਂ ਨੇ।
ਬਹੁਤ ਲੈ ਸੋ ਜੱਟ ਫੜਾਈ,
ਪਰ ਬਹੁਤ ਸਾਰੇ ਪਿੰਡਾਂ ਦੇ ਜੱਟ ਫੜ ਵੀ ਲਏ ਕਿ ਗ੍ਰਿਫਤਾਰ ਕਰ ਲਏ।
ਦੋਹਰਾ ਕਿਛ ਖੋਏ ਕਿਛ ਬਚ ਗਏ ਸਿੰਘ ਮੁੜੇ ਉਹਨੇ ਘਰਵਾਰ,
ਉਹ ਘੋੜੀਆਂ ਖੁਆ ਕੇ ਚਲੇ ਗਏ, ਕੁਝ ਫੜੇ ਗਏ ਕੁਝ ਮਾਰੇ ਗਏ, ਇਸ ਤਰ੍ਹਾਂ ਸਿੰਘਾਂ ਨੇ ਉੱਥੇ ਲੜਾਈ ਜਿੱਤੀ ਹੈ।
ਮਾਰੋ ਸਵੇਰੋ ਆਨ ਤੁਮ ਯੂੰ ਸਿੰਘਨ ਕਹਿਓ ਪੁਕਾਰ,
ਉਹ ਫਿਰ ਇੱਕ ਜਾਂਦਿਆਂ ਕਹਿ ਗਏ ਸਵੇਰੇ ਤੁਹਾਨੂੰ ਦੇਖਾਂਗੇ, ਕਹਿੰਦੇ ਅੱਜ ਰਾਤ ਲੰਘ ਲੈਣ ਦਿਓ, ਸਵੇਰੇ ਅਸੀਂ ਸਾਰਾ ਮਾਲਵਾ ਇਕੱਠਾ ਕਰਕੇ ਤੁਹਾਡੇ ਮਗਰ ਲਾਵਾਂਗੇ, ਤੁਹਾਨੂੰ ਮਾਰਾਂਗੇ।
ਜੋ ਪਈ ਸੋਨਠ ਗਏ ਤੈ ਹੋਤੀ ਸਵੇਰ,
ਸੋ ਸਾਧ ਸੰਗਤ ਜੀ ਰਾਤੀ ਤਾਂ ਚਲੇ ਗਏ ਤੇ ਸਵੇਰ ਹੁਣ ਹੋਣੀ ਸੀ।
ਪ੍ਰਾਤ ਸਿੰਘ ਚੜ ਜਾਪੈ ਫੇਰ,
ਸਿੰਘਾਂ ਨੇ ਆਖਿਆ ਇਹਨਾਂ ਨੇ ਹਮਲਾ ਕਰਨਾ, ਆਪਾਂ ਪਹਿਲਾਂ ਹੀ ਹੱਲਾ ਕਰ ਦਈਏ, ਤੇ ਸਿੰਘ ਸਵੇਰੇ ਹੀ ਤਿਆਰ ਹੋ ਕੇ ਚੜ ਪਏ।
ਦੇਖ ਸਿੰਘਨ ਕਰ ਸੁਣੇ ਪਰੇ,
ਜਦੋਂ ਸਿੰਘਾਂ ਨੇ ਵੇਖਿਆ ਵੀ ਜਿਨ੍ਹਾਂ ਦੇ ਘਰਾਂ ਚ ਹਮਲਾ ਕੀਤਾ ਉਹਦੇ ਘਰਾਂ ਨੂੰ ਛੱਡ ਕੇ ਪਹਿਲਾਂ ਹੀ ਭੱਜੇ ਹੋਏ ਨੇ, ਘਰ ਖਾਲੀ ਪਏ ਨੇ।
ਨਟਕਰ ਮਨੁੱਖ ਕਿਤੇ ਜਾਏ ਵੜੇ,
ਲੋਕ ਘਰਾਂ ਚੋਂ ਨਿਕਲ ਕੇ ਕਿਤੇ ਬਾਹਰ ਦੂਰ ਚਲੇ ਗਏ ਨੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਸਿੱਖਾਂ ਨੇ ਆ ਪੈਣਾ ਹੈ।
ਰਹੀ ਚੀ ਸਿੰਘਾਂ ਲੁੱਟ ਲਈ,
ਫਿਰ ਸਿੰਘਾਂ ਨੇ ਉਹ ਇਲਾਕਾ ਲੁੱਟ ਲਿਆ।
ਐਸੀ ਬਾਤ ਬਿੱਜੂ ਕੀ ਪਈ,
ਬਿੱਜੂ ਕੀ ਪਿੰਡ ਹੈ, ਉੱਥੇ ਇਸ ਤਰ੍ਹਾਂ ਵਾਪਰਿਆ ਸੀਗਾ।
ਸਿੰਘਾਂ ਲੁੱਟ ਗੁਜਰ ਪਰ ਪਲਕਰੀ,
ਉਹ ਜਿਹੜੀ ਲੁੱਟਮਾਰ ਚ ਬਿੱਜੂ ਪਿੰਡ ਤੋਂ ਮਾਲ ਮਿਲਿਆ, ਥੋੜਾ ਬਾਲਾ ਲੰਗਰ ਪਾਣੀ, ਇੱਕ ਦੋ ਦਿਨ ਸਿੰਘਾਂ ਨੇ ਗੁਜ਼ਾਰਾ ਕੀਤਾ।
ਬਹੁਤ ਚੀਤੀ ਉਹਾਂ ਉਣ ਪਰੀ,
ਬਹੁਤ ਚੀਜ਼ਾਂ ਉੱਥੇ ਪਈਆਂ ਲੱਭ ਗਈਆਂ।
ਖਾਲੀ ਘਰਨ ਤੈ ਸਿੰਘ ਵੜ ਰਹੇ,
ਖਾਲੀ ਘਰਾਂ ਦੇ ਸਿੰਘ ਜਾ ਕੇ ਬਹਿ ਗਏ।
ਕਿਛਕ ਦਿਵਸ ਸਿੰਘਨ ਕੱਢ ਲੈ,
ਸਿੰਘਾਂ ਨੇ ਉਹਨਾਂ ਘਰਾਂ ਵਿਚ ਕਈ ਦਿਨ ਗੁਜ਼ਾਰਾ ਕੀਤਾ।
ਬਰਾੜ ਵੜੇ ਜੈ ਹੋਰੈ ਥਾਏ,
ਉਹ ਜਿਹੜੇ ਬਰਾੜ ਬਿਜੁਕੇ ਵਾਲੇ ਸਨ ਉਹ ਕਿਸੇ ਹੋਰ ਪਿੰਡ ਵਿਚ ਜਾ ਕੇ ਲੁਕੇ, ਉਹਨਾਂ ਨੇ ਉੱਥੇ ਟਾਈਮ ਕੱਟਿਆ।
ਕੋਟ ਕਪੂਰੇ ਫਰੀਦੈ ਵਾਏ,
ਕੁਝ ਕੋਟ ਕਪੂਰੇ ਚ ਤੇ ਕੋਈ ਫਰੀਦ ਫਰੀਦਕੋਟ ਵਿਖੇ,
ਔਰ ਜੋ ਉੱਥੇ ਬੜੇ ਗਰਾਊਂ,
ਉਹ ਜਿਹੜੇ ਵੱਡੇ ਵੱਡੇ ਪਿੰਡ ਸਨ ਮਾਲਵੇ ਦੇ,
ਉਹ ਹੋਏ ਬਹਿ ਫਿਰ ਇੱਕ ਥਾਉ,
ਉੱਥੇ ਸਾਰਿਆਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਬਰਾੜਾ ਨੇ।
ਰਾਤ ਚੋਰੀ ਕਿਤ ਲੱਗੇ ਸੋਆਏ,
ਉਹਨਾਂ ਨੇ ਹੱਲਾ ਕੀਤਾ ਰਾਤ ਨੂੰ ਕਿਤੇ,
ਦਿਨੇ ਸਿੰਘ ਤੇ ਪਾਸਣ ਤੇ ਜਾਏ,
ਸਾਧ ਸੰਗਤ ਜੀ ਦਿਨੇ ਸਿੰਘਾਂ ਦੀ ਫੌਜ ਇਕੱਠੀ ਹੁੰਦੀ ਸੀ, ਤੇ ਰਾਤ ਨੂੰ ਕਿਤੇ ਨਾ ਕਿਤੇ ਉਹ ਹੱਲਾ ਕਰਕੇ ਨੁਕਸਾਨ ਕਰਨ ਲੱਗ ਪਏ। ਇਸ ਤਰ੍ਹਾਂ ਆਪਸ ਵਿੱਚ ਵੈਰ ਵਿਰੋਧ ਵੱਧਦਾ ਹੀ ਗਿਆ।
ਦੋਹਰਾ ਰਤਨ ਸਿੰਘ ਨੇ ਜਿਮ ਸੁਣੀ ਤੈਸੇ ਦਈ ਲਿਖਾ।
ਭਾਈ ਰਤਨ ਸਿੰਘ ਜੀ ਕਹਿੰਦੇ ਜੋ ਮੈਂ ਆਪਣੇ ਬਜ਼ੁਰਗਾਂ ਤੋਂ ਉਸ ਵੱਡੇ ਘੱਲੂਘਾਰੇ ਤੋਂ ਬਾਅਦ ਦੀ ਮਾਲਵੇ ਦੇਸ਼ ਵਿੱਚ ਜੋ ਸਿੰਘਾਂ ਨਾਲ ਵਾਪਰੀ ਉਹ ਕਥਾ ਸੁਣੀ ਹੈ, ਉਹ ਮੈਂ ਲਿਖਾ ਦਿੱਤੀ ਹੈ।
ਅੱਗੇ ਪਾਛੇ ਜਿਮ ਪਈ ਕਰਮ ਸੋ ਤਰੀ ਬਣਾ।
ਜੋ ਅੱਗੇ ਪਿੱਛੇ ਹੁੰਦਾ ਰਿਹਾ ਹੈ ਥਾਂ ਥਾਈ ਉਹ ਕਰਮ ਕਰਮ ਲਿਖਿਆ ਹੈ, ਭਾਵ ਜਿਸ ਤਰ੍ਹਾਂ ਸੀਰੀਅਲ ਵਾਈ ਚਲਦੀ ਆਈ ਹੈ ਕਥਾ ਉਸੇ ਤਰ੍ਹਾਂ ਬਿਆਨ ਕੀਤੀ ਹੈ।
ਦੋਹਰਾ ਫਿਰ ਬਰਾੜ ਸਭਨ ਮਿਲ ਇਮ ਕਹਿ ਕਰੀ ਸਲਾਹ।
ਫਿਰ ਸਾਰੇ ਬਰਾੜਾਂ ਨੇ ਸਲਾਹ ਕੀਤੀ ਵੀ ਇਹ ਤਾਂ ਸਾਡੇ ਪਿੰਡਾਂ ਦੇ ਵਿੱਚ ਕਬਜ਼ਾ ਕਰਕੇ ਬਹਿ ਗਏ ਨੇ, ਇਹ ਤਾਂ ਸਾਡੇ ਘਰਾਂ ਤੇ ਬਹਿ ਕੇ ਕਬਜ਼ਾ ਕਰਕੇ ਹੁਣ ਇਹਨਾਂ ਨੂੰ ਕਿੱਦਾਂ ਭਜਾਈਏ। ਉਹਨਾਂ ਨੇ ਸਲਾਹ ਇਸ ਤਰ੍ਹਾਂ ਦੀ ਬਣਾਈ। ਫਿਰ
ਗਿਰਜਨ ਵਜਾ ਬਨਾਇਕ ਪਰ ਸਿੰਘਨ ਪਰਤਾਏ।
ਕਹਿੰਦੇ ਆਪਾਂ ਗਿਰਜਿਆਂ ਵਾਲਾ ਭੇਸ ਬਣਾ ਲਈਏ, ਪਠਾਣਾ ਵਾਲਾ ਭੇਸ ਬਣਾ ਕੇ ਸਿੰਘਾਂ ਤੇ ਹੱਲਾ ਕਰੀਏ ਤਾਂ ਡਰ ਕੇ ਭੱਜਣਗੇ।
ਚੋ ਪਈ ਸਿੰਘ ਗਿਰਜਨ ਲੱਖ ਜਾਵੇ ਭਾਜ।
ਜਦੋਂ ਇਹ ਜਾਣਨਗੇ ਵੀ ਪਠਾਣ ਆ ਗਏ, ਆਪਾਂ ਪਠਾਣਾ ਵਾਲੇ ਕੱਪੜੇ ਪਾ ਲਈਏ, ਪਠਾਣਾ ਵਾਲੀਆਂ ਪੱਗਾਂ ਬੰਨ ਲਈਏ, ਉਦਾਂ ਦਾ ਹੀ ਉਦਾਂ ਦਾ ਰੂਪ ਬਣਾ ਕੇ ਇਹਨਾਂ ਨੂੰ ਡਰਾ ਦਈਏ ਤੇ ਭੱਜ ਜਾਣਗੇ।
ਲੂਟ ਲੈ ਹਮ ਹੁਣ ਸਭ ਸਾਜ।
ਔਰ ਇਹਨਾਂ ਦੇ ਘੋੜੇ ਘਾੜੇ ਖੋਹ ਲਈਏ, ਹਥਿਆਰ ਖੋਹ ਲਈਏ, ਇਹਨਾਂ ਨੂੰ ਖਾਲੀ ਤੋਰ ਦਈਏ।
ਸੋ ਵਜਾ ਤਾਂ ਬਰਾੜਨ ਬਣਾਈ।
ਸਾਧ ਸੰਗਤ ਜੀ ਬਰਾੜਾਂ ਨੇ ਉਹੋ ਜਿਹਾ ਹੀ ਰੂਪ ਬਣਾ ਲਿਆ, ਭਾਵ ਪਠਾਣਾ ਵਾਲੇ ਕੱਪੜੇ ਉਦਾਂ ਦੀਆਂ ਪੱਗਾਂ ਬੰਨ ਲਈਆਂ।
ਲਾਲ ਰੰਗ ਕਰਨ ਫੌਜ ਠਹਿਰਾਈ।
ਲਾਲ ਰੰਗ ਦੀ ਫੌਜ ਦੀ ਵਰਦੀ ਕਰ ਲਈ ਜੋ ਪਠਾਣ ਪਾਇਆ ਕਰਦੇ ਸਨ।
ਚੋਪ ਨਾਰਨ ਕੇ ਉਪਰੋਂ ਲਾਹੇ।
ਘਰ ਵਾਲੀਆਂ ਦੇ ਜਿਹੜੇ ਉਹ ਹੁੰਦੇ ਨਾ ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚ ਫੁਲਕਾਰੀਆਂ ਕਹਿੰਦੇ ਆ, ਉਹ ਮਾਈਆਂ ਵਿਆਹ ਦੇ ਵਿੱਚ ਪਹਿਲਾਂ ਹੱਥ ਨਾਲ ਕਸੀਦਾ ਕੱਢ ਕੇ ਲਾਲ ਫੁਲਕਾਰੀਆਂ ਬਣਾ ਕੇ ਰੱਖਦੀਆਂ ਸੀ, ਤੇ ਜਦੋਂ ਕਿਸੇ ਲੜਕੀ ਨੂੰ ਡੋਲੀ ਪਾਉਂਦੇ ਸੀ ਉਹਦੇ ਉੱਤੇ ਪਾ ਦਿੰਦੇ ਸੀ। ਉਦਾਂ ਦੀਆਂ ਉਹਨਾਂ ਨੇ ਫੁਲਕਾਰੀਆਂ ਘਰਾਂ ਵਾਲੀਆਂ ਦੀਆਂ ਲਾਹ ਕੇ ਤੇ ਪੱਗਾਂ ਬੰਨ ਲਈਆਂ। ਹੁਣ ਇੰਨੀ ਲਾਲ ਕੱਪੜੇ ਵਰਦੀਆਂ ਖਰੀਦਣੀਆਂ ਥੋੜਾ ਸੀ, ਪਰ ਰੂਪ ਜਿਹਾ ਬਣਾਉਣਾ ਸੀ ਵੀ ਸਿੱਖਾਂ ਨੇ ਜੇ ਲੱਗੇ ਵੀ ਬਰਾੜ ਨਹੀਂ ਪਠਾਣ ਆ ਕੇ ਪੈ ਗਏ ਨੇ।
ਜੀਨ ਪੋਸ਼ ਕਰ ਘੋੜਨ ਪਾਏ।
ਘੋੜਿਆਂ ਦੇ ਉੱਤੇ ਕਾਠੀਆਂ ਦੇ ਉੱਤੇ ਵੀ ਉਹਨਾਂ ਨੇ ਲਾਲ ਰੰਗ ਦੀਆਂ ਹੀ ਉਹ ਜੋ ਪਠਾਣ ਪਾਉਂਦੇ ਸਨ ਉਦਾਂ ਦੇ ਜੀਨ ਪੋਸ਼ ਪਾ ਲਏ।
ਲਾਲ ਖੇਸ ਨੇ ਜੋ ਉੱਪਰ ਲੈ।
ਲਾਲ ਖੇਸਾਂ ਦੀਆਂ ਬੁੱਕਲਾਂ ਮਾਰ ਲਈਆਂ ਤੇ ਮੂੰਹ ਨੂੰ ਮੁੜਾਸੇ ਵੀ ਮਾਰ ਲਏ।
ਸਾਤ ਨੇ ਜਨ ਕਹਿ ਚੋ ਬੰਦਾ
ਤੇ ਆਪਣੇ ਨੇਜਿਆਂ ਬਰਛਿਆਂ ਦੇ ਨਾਲ ਉਹਨਾਂ ਨੇ ਉਹ ਚੋਭਾਂ ਜਿਹੜੀਆਂ ਹੁੰਦੀਆਂ ਲਾਲ ਸੰਗਲ ਕੀ ਕਹਿੰਦੇ ਜਿਵੇਂ ਚੰਡੀ ਦੀ ਵਾਰ ਚ ਆਉਂਦਾ ਨਾ ਬੰਬਲੀ ਆਲੇ ਨੇਜੇ ਤਿਸਨ ਓਰੜੇ, ਉਹ ਬੰਬਲੀ ਆਲੇ ਰੇਸ਼ਮ ਦੀਆਂ ਡੋਰਾਂ ਦੇ ਬੰਬਲ ਹੁੰਦੇ ਆ, ਇਹਨਾਂ ਨੇ ਉਦਾਂ ਹੀ ਵਿਚਾਰਿਆਂ ਨੇ ਜਿਹੋ ਜਿਹੀਆਂ ਸੂਤ ਸਾਧ ਦੀਆਂ ਬਣਾ ਕੇ ਬੰਨ ਲਈਆਂ ਵੀ ਪਠਾਣਾ ਦੀ ਪੂਰਾ ਪੂਰੀ ਸ਼ਕਲ ਬਣਾ ਲਈ। ਹਾਂਜੀ
ਨਿਸ਼ਾਨ ਬੈਰਕ ਜਿਮ ਉੱਚ ਕਰਾਏ।
ਆਪਣੇ ਝੰਡੇ ਆ ਜਿਵੇਂ ਨਿਸ਼ਾਨ ਹੁੰਦੇ ਆ ਜੰਗ ਦੇ, ਏਦਾਂ ਉਹਨਾਂ ਨੇ ਅੱਗੇ ਕਰ ਲਏ।
ਢੋਲ ਨਿਗਾਰਨ ਜਿਵੇਂ ਬਜਾਏ।
ਢੋਲਾਂ ਨੂੰ ਨਗਾਰਿਆਂ ਤਰ੍ਹਾਂ ਬਜਾਇਆ ਵੀ ਜਿਵੇਂ ਨਗਾਰੇ ਵੱਜਦੇ ਹੋਣ, ਢੋਲਾਂ ਦੀ ਆਵਾਜ਼ ਏਦਾਂ ਦੀ ਕੀਤੀ। ਹਾਂਜੀ
ਮੂਰਖ ਹੈ ਸਿੰਘ ਕੇ ਰਹਿਤ ਥੇ ਖੜੇ।
ਜਿਹੜੇ ਸਿੰਘਾਂ ਦੇ ਮੂਰਖੇ ਭਾਵ ਅੱਗੇ ਖੜੇ ਰਹਿੰਦੇ ਸੀ ਨਾ ਤਿਆਰ ਵੇਲੇ ਤਿਆਰ ਹੋ ਕੇ ਸਿੰਘ ਜਿਹੜੇ ਹਰ ਵੇਲੇ ਨਿਗਾਹ ਰੱਖਦੇ ਸਨ ਵੀ ਕੋਈ ਦੁਸ਼ਮਣ ਤਾਂ ਨਹੀਂ ਆ ਰਿਹਾ, ਕੋਈ ਖਤਰਾ ਤੇ ਨਹੀਂ ਹੈ, CID ਸਿੰਘਾਂ ਨੂੰ ਦਿੰਦੇ ਸਨ, ਉਹਨਾਂ ਨੂੰ ਪਤਾ ਲੱਗਾ।
ਨਜ਼ਲ ਲਾਲ ਰੰਗ ਆਵਤ ਬੜੇ।
ਉਹਨਾਂ ਨੇ ਵੇਖਿਆ ਵੀ ਲਾਲ ਰੰਗ ਦੀਆਂ ਫੌਜਾਂ ਆ ਰਹੀਆਂ, ਉਹਨਾਂ ਨੇ ਸੋਚਿਆ ਵੀ ਪਠਾਣ ਆ ਗਏ। ਹਾਂਜੀ
ਉਹਨੂੰ ਨੱਠ ਭੱਜ ਆਏ ਕਰੀ ਪੁਕਾਰ।
ਮੂਰਖਿਆਂ ਨੇ ਜਿਹੜੇ ਯਾਨੀ ਕਿ ਸਿੰਘਾਂ ਦੇ ਮੂਹਰੇ ਅੱਗੇ ਖਲੋਤੇ ਹੁੰਦੇ ਘੋੜ ਸਵਾਰ ਭੇਦ ਦੇਣ ਲਈ ਖਬਰ ਦੇਣ ਲਈ, ਉਹ ਭੱਜ ਕੇ ਆਏ। ਉਹਨਾਂ ਨੇ ਸਿੰਘਾਂ ਨੂੰ ਦੱਸਿਆ ਕਿ ਲਾਲ ਵਰਦੀਆਂ ਵਾਲੇ ਆ ਰਹੇ ਆ, ਕੋਈ ਪਠਾਣ ਜਾਪਦੇ ਨੇ। ਹਾਂਜੀ
ਗੱਲ ਲੜ ਤੁਰਿਓ ਨਾ ਕਰੀ ਸੰਭਾਰ।
ਤੇ ਉਸ ਵੇਲੇ ਫਿਰ ਸਿੱਖਾਂ ਨੇ ਆਖਿਆ ਵੀ ਬਦਾਲੀ ਆ ਗਿਆ, ਹੁਣ ਤਾਂ ਨੁਕਸਾਨ ਜ਼ਿਆਦਾ ਹੋਏਗਾ, ਸਿੰਘ ਥੋੜੇ। ਉਹ ਘੋੜਿਆਂ ਤੇ ਸਵਾਰ ਹੋ ਕੇ ਦੌੜ ਪਏ।
ਕਈ ਕੋਸ ਭੱਜ ਗਏ ਬਹੀਰ।
ਕਈ ਕੋਸ ਸਿੰਘਾਂ ਦਾ ਬਹੀਰ ਦੌੜ ਕੇ ਗਿਆ ਵੀ, ਕਿਉਂਕਿ ਬਦਾਲੀ ਤੋਂ ਬਹੁਤ ਜ਼ਿਆਦਾ ਖਤਰਾ ਸੀ ਕਿ ਪਿੱਛੇ ਵੱਡੇ ਘੱਲੂ ਘਾਰੇ ਵਿੱਚ ਅਜੇ ਥੋੜੇ ਦਿਨ ਹੀ ਹੋਏ ਸਨ, ਸਿੰਘ ਮਾਰੇ ਗਏ ਸਨ ਬਹੁਤ ਜ਼ਿਆਦਾ, ਤੇ ਬਚਾਅ ਲਈ ਵਹੀਰ ਨੂੰ ਤੋਰ ਦਿੱਤਾ ਅੱਗੇ।
ਉਹ ਸਿਰ ਧਾਰਨ ਕਰੀ ਤਦਬੀਰ।
ਜਦੋਂ ਵਹੀਰ ਦੌੜ ਗਈ ਤਾਂ ਜੱਸਾ ਸਿੰਘ ਵਰਗੇ ਸਰਦਾਰਾਂ ਨੇ ਸਲਾਹ ਕੀਤੀ।
ਦੋਰਾ ਸਿੰਘ ਸਰਦਾਰਨ ਤਬ ਕਹਿਓ ਖੜੇ ਅਬ ਕਰੋ ਸੰਭਾ।
ਜਦੋਂ ਵਹੀਰ ਨੂੰ ਅੱਗੇ ਤੋਰ ਦਿੱਤਾ ਤੇ ਫਿਰ ਸਿੰਘਾਂ ਸਰਦਾਰਾਂ ਨੇ ਸਲਾਹ ਕੀਤੀ ਵੀ ਆਪਾਂ ਹੁਣ ਕੋਈ ਮੋਰਚੇ ਬੰਦੀ ਕਰੀਏ।
ਧਰਤੀ ਓੜਕ ਹਮੇ ਕਹਾ ਪੜੇ ਕਾਬਲੀ ਪਾਰ।
ਹੁਣ ਆਪਾਂ ਧਰਤੀ ਦੇ ਓੜਕ ਤੇ ਆਏ ਖੜੇ ਆ, ਹੁਣ ਅੱਗੇ ਆਪਾਂ ਕਿੱਥੇ ਜਾਵਾਂਗੇ, ਕਾਬਲੀ ਕਿੱਥੋਂ ਤੱਕ ਜਾਏਗਾ ਸਾਡੇ ਮਗਰ ਅਬਦਾਲੀ। ਹਾਂਜੀ
ਚੌਪਈ ਜੋ ਅਬ ਨੱਠੇ ਅੱਗੇ ਜਾਵੇ,
ਆਪਾਂ ਅੱਗੇ ਹੋਰ ਰਾਜਸਥਾਨ ਵੱਲ ਦੌੜਾਂਗੇ, ਬੀਕਾਨੇਰ ਵੱਲ ਜਾਂ ਹੋਰ ਅੱਗੇ ਜਾਵਾਂਗੇ।
ਮਰੇ ਪਿਆਸੇ ਨੀਰ ਨਾ ਪਾਵੇ,
ਉੱਥੇ ਉਂਝ ਪਿਆਸ ਨਾਲ ਮਰ ਜਾਵਾਂਗੇ, ਪਾਣੀ ਉੱਥੇ ਮਿਲਣਾ ਕੋਈ ਨੀ ਪੀਣ ਨੂੰ, ਤੇ ਰੇਤਾ ਹੀ ਰੇਤਾ ਹੈ ਅੱਗੇ ਜੈਪੁਰ ਜੋਧਪੁਰ ਦਾ ਇਲਾਕਾ ਉਦੇਪੁਰ ਦਾ ਬੀਕਾਨੇਰ ਦਾ, ਪਿਆਸ ਨਾਲ ਮਰ ਜਾਵਾਂਗੇ।
ਲੋੜ ਹੀ ਅਭੈ ਖਲੋਏ,
ਸਿੰਘ ਇੱਥੇ ਹੀ ਖਲੋ ਜਾਈਏ ਤੇ ਇਹਨਾਂ ਪਠਾਣਾ ਨਾਲ ਆਪਾਂ ਇੱਥੇ ਹੀ ਲੜ ਲਈਏ।
ਸਤਿਗੁਰ ਚੈ ਸੋ ਕਚ ਹੋਏ,
ਜੋ ਗੁਰੂ ਨੂੰ ਮਨਜੂਰ ਹੈ ਹੋਣਾ ਤਾਂ ਉਹੀ ਹੈ, ਪਾਜੇ ਸਾਡੀ ਕਿਸਮਤ ਚ ਜਿੱਤ ਲਿਖੀ ਤਾਂ ਜਿੱਤ ਜਾਵਾਂਗੇ, ਨਹੀਂ ਇੱਥੇ ਮਾਰੇ ਜਾਵਾਂਗੇ, ਸ਼ਹੀਦ ਹੋ ਜਾਵਾਂਗੇ।
ਹੜ ਸਿੰਘਾਂ ਨੇ ਕਰੇ ਨਿਗਾਰੇ,
ਸਿੰਘਾਂ ਨੇ ਖਲੋ ਕੇ ਨਗਾਰੇ ਵਜਾ ਦਿੱਤੇ।
ਨਿਸ਼ਾਨਨ ਵਾਰ ਨਿਸ਼ਾਨ ਸੰਭਾਰੇ,
ਨਿਸ਼ਾਨ ਜੀ ਸਿੰਘਾਂ ਨੇ ਨਿਸ਼ਾਨਾਂ ਦੇ ਫਰਲੇ ਖੋਲ ਦਿੱਤੇ।
ਸਿੰਘ ਸੂਰ ਮੈਂ ਪਿੱਛੇ ਮੁੜੇ,
ਹੁਣ ਸਿੰਘ ਸੂਰ ਮੈਂ ਪਠਾਣਾ ਪਠਾਨ ਸਮਝ ਕੇ ਬਰਾੜਾ ਨੂੰ ਉਹਨਾਂ ਨਾਲ ਲੜਨ ਲਈ ਪਿਛੇ ਮੁੜ ਪਏ।
ਸਰਦਾਰ ਸਮੇਂ ਖੜ ਪਿੱਛੇ ਜੁੜੇ,
ਸਾਰੇ ਸਰਦਾਰ ਚੜਤ ਸਿੰਘ, ਜੱਸਾ ਸਿੰਘ, ਜੈ ਸਿੰਘ, ਰਾਮਗੜੀਆ ਜੱਸਾ ਸਿੰਘ ਸਾਰੇ ਖਲੋ ਗਏ।
ਸਰਦਾਰ ਚੜਤ ਸਿੰਘ ਤੋਂ ਪਿੱਛੇ
ਰਹਿਓ, ਸਾਰਿਆਂ ਤੋਂ ਪਿੱਛੇ ਰਹਿ ਗਿਆ ਸੀ ਚੜਤ ਸਿੰਘ।
ਸੋ ਖੜ ਮੁੜ ਸੰਗ ਬਰਾੜਨ ਖਯੋ,
ਉਹਦੀ ਸਭ ਤੋਂ ਪਹਿਲੀ ਝਪਟ ਬਰਾੜਾ ਨਾਲ ਹੋ ਗਈ।
ਉਲਕ ਲੀਨੋ ਪੇਤ ਬਿਰਾਰ,
ਜਦੋਂ ਉਹਨੇ ਆਵਾਜ਼ਾਂ ਸੁਣੀਆਂ ਉਹਨੇ ਆਖਿਆ ਇਹ ਤੇ ਬਰਾੜ ਦੇ, ਕਹਿੰਦੇ ਅਸੀਂ ਤੇ ਪਠਾਨ ਸਮਝੇ ਸੀ, ਇਹ ਤੇ ਬੋਲੀ ਇਧਰ ਦੀ ਬੋਲਦੇ, ਉਹਨੇ ਪਛਾਣ ਲਿਆ। ਹਾਂਜੀ
ਸਭ ਸਿੰਘਣ ਸੋ ਕਹਿਓ ਪੁਕਾਰ,
ਉਹਨੇ ਉੱਚੀ ਆਵਾਜ਼ ਦੇ ਕੇ ਪਛਾਣ ਕੇ ਖਾਲਸੇ ਨੂੰ ਦੱਸਿਆ।
ਸੁਣਤ ਸਿੰਘ ਮੁੜ ਕਰ ਦਇਓ ਹੱਲਾ,
ਖਾਲਸਾ ਜੀ ਇਹ ਪਠਾਨ ਨਹੀਂ, ਆਪਾਂ ਇਹਨਾਂ ਨੂੰ ਪਠਾਨ ਸਮਝੀ ਬੈਠੇ ਸੀ, ਇਹ ਤਾਂ ਇੱਥੋਂ ਵਾਲੇ ਹੀ ਸਾਡੇ ਮਗਰ ਪਏ ਆ, ਜਿਹੜੇ ਜਿਨ੍ਹਾਂ ਨੂੰ ਆਪਾਂ ਭਜਾਇਆ ਸੀ ਉਹ ਫੇਰ ਆ ਗਏ।
ਬਰਾੜਨ ਪੈਸੋ ਪਇਓ ਨਾ ਚੱਲਾ,
ਜਦੋਂ ਸਾਰੇ ਸਿੰਘ ਇਕੱਠੇ ਹੋ ਕੇ ਪੈ ਗਏ ਤੇ ਫਿਰ ਬਰਾੜਾਂ ਦੇ ਪੈਰ ਫਿਰ ਉੱਖੜਨ ਲੱਗ ਪਏ। ਹੁਣ ਕਿਉਂਕਿ ਰੋਜ਼ ਦੇ ਤਜਰਬੇਕਾਰ ਸਿੰਘ ਜੰਗ ਦੇ, ਉਹਨਾਂ ਨੂੰ ਪੇਂਡੂ ਬੰਦੇ ਵਿਚਾਰੇ ਕਿੰਨਾ ਕੁ ਲੜ ਲੈਣਗੇ। ਠੀਕ ਹੈ ਕਿ ਉਹ ਲੜਾਕੇ ਸਨ, ਜਵਾਨ ਸਨ, ਪਰ ਜਿਹੜਾ ਜਥੇਬੰਦੀ ਲੜਾਈ ਹੁੰਦੀ ਹੈ, ਜਥੇਬੰਦੀ ਚ ਰਹਿਣਾ ਉਹ ਗੱਲ ਹੋਰ ਹੁੰਦੀ ਹੈ। ਜਿਹੜਾ ਮੇਰੇ ਵਰਗਾ ਵਿਚਾਰਾ ਕਦੀ ਪੱਠੇ ਕੁਤਰਦਾ ਘਰੋਂ ਤੁਰ ਕੇ ਡਾਂਗ ਲੈ ਕੇ ਆਇਆ ਹੋਵੇ ਉਹ ਥੋੜਾ ਉੱਥੇ ਕਾਮਯਾਬ ਹੁੰਦਾ। ਸੋ ਉਹ ਬਰਾੜਾ ਕੋਲੋਂ ਚੱਲ ਹੱਲਾ ਖਾਲਸੇ ਦਾ ਫਿਰ ਚੱਲਿਆ ਨਾ ਗਿਆ।
ਸੋ ਨੱਠ ਤੋਰੇ ਸਿੰਘ ਗੱਲ ਗਾਏ,
ਉਹ ਅੱਗੇ ਨੂੰ ਨੱਠ ਪਏ ਬਰਾੜ ਤੇ ਸਿੰਘ ਫਿਰ ਉਹਨਾਂ ਦੇ ਪਿੱਛੇ ਪੈ ਗਏ।
ਕਿਛ ਫੜ ਲੈ ਕਿਛ ਗੈ ਵਗਾਏ,
ਸਿੰਘਾਂ ਨੇ ਕੁਝ ਫੜ ਲਏ ਤੇ ਕੁਝ ਭੱਜ ਗਏ।
ਦੋਰਾ ਜਿਨਕੇ ਪੁੱਤਰ ਫੜ ਲੈ ਸੁਣ ਆਈ ਤਿਨੈ ਕੀ ਮਾਏ,
ਜਿਨ੍ਹਾਂ ਦੇ ਪੁੱਤਰ ਫੜੇ ਗਏ ਸਿੰਘਾਂ ਨੇ ਕੈਦ ਕਰ ਲਏ ਉਹਨਾਂ ਦੀਆਂ ਮਾਵਾਂ ਆਈਆਂ। ਫਿਰ
ਦੀਨੇ ਪੁੱਤਰ ਛਡਾਏ ਉਹਨ ਸਿੰਘਨ ਬਾਤਾਂ ਲਾਏ,
ਉਹਨਾਂ ਨੇ ਸਿੰਘਾਂ ਨੂੰ ਆ ਕੇ ਤਰਲੇ ਮਿੰਨਤਾਂ ਕੀਤੀਆਂ ਵੀ ਸਾਡੇ ਬੱਚਿਆਂ ਨੂੰ ਛੱਡ ਦਿਓ ਖਾਲਸਾ ਜੀ, ਇਹਨਾਂ ਕੋਲ ਗਲਤੀ ਹੋ ਗਈ, ਜਿਵੇਂ ਵੀ ਕਿਹਾ ਮਾਤਾਵਾਂ ਨੇ ਮਾਈਆਂ ਭੈਣਾਂ ਨੇ ਤੇ ਸਿੰਘਾਂ ਨੇ ਉਹਨਾਂ ਨੂੰ ਛੱਡ ਦਿੱਤਾ।
ਚੌਪਈ ਸਿੰਘਨ ਬਰਾੜਨ ਪਰ ਰਹੇ ਹੋ ਬੈਰ,
ਪਰ ਸਿੰਘਾਂ ਦੇ ਬਰਾੜਾਂ ਦਾ ਮਾਲ ਵਿੱਚ ਬੈਰ ਹੀ ਪੈ ਗਿਆ।
ਸਿੰਘ ਕਰੇ ਨਾ ਤਿੰਨ ਸੰਗ ਖੈਰ,
ਸਿੰਘ ਵੀ ਹੁਣ ਉਹਨਾਂ ਨਾਲ ਖੈਰ ਨਹੀਂ ਕਰਦੇ, ਫਿਰ ਲੜਾਈ ਹੋਣ ਲੱਗ ਪਈ।
ਬਰਾੜ ਲੱਗੇ ਪਿੰਡ ਘੜੀ ਚਨਾਵਣ,
ਹੁਣ ਬਰਾੜਾਂ ਨੇ ਆਖਿਆ ਵੀ ਇਹ ਤਾਂ ਰੋਜ਼ ਆ ਜਾਂਦੇ ਆ ਸਾਡੇ ਇਲਾਕੇ ਚ, ਇਹਨਾਂ ਨਾਲ ਲੜਨ ਲਈ ਆਪਾਂ ਨੂੰ ਗੜੀਆਂ ਬਣਾਉਣੀਆਂ ਪੈਣੀਆਂ। ਤੇ ਮਾਲਵੇ ਦੇ ਵਿੱਚ ਫਿਰ ਬਰਾੜਾਂ ਨੇ ਆਪਣੇ ਪਿੰਡਾਂ ਦੇ ਆਲੇ ਦੁਆਲੇ ਵੱਡੀਆਂ ਵੱਡੀਆਂ ਕੰਧਾਂ ਖੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਲਗਿਓ ਖਾਲਸੋ ਮੋਰਚੇ ਲਾਵਣ,
ਸਿੰਘਾਂ ਦੇ ਤੇ ਉਹਨਾਂ ਨਾਲ ਮੋਰਚੇ ਲੱਗਣ ਲੱਗ ਪਏ।
ਕੱਚੇ ਖੂਨ ਜਬ ਚਪ ਮੁੱਕ ਆ ਜਾਏ,
ਜਿਹੜੇ ਕੱਚੇ ਖੂਹ ਸੀ ਉਹਨਾਂ ਚ ਪਾਣੀ ਛੇਤੀ ਮੁੱਕ ਜਾਂਦਾ ਸੀ।
ਬਰਾੜ ਨੱਠੇ ਛੱਡ ਸੋਈ ਥਾਏ,
ਸਿੰਘ ਹੱਲਾ ਕਰਕੇ ਉਹਨਾਂ ਤੋਂ ਜਗ੍ਹਾ ਛੁਡਾ ਲੈਂਦੇ ਸੀ। ਹਾਂਜੀ
ਸਿੰਘ ਬਰਾੜਨ ਨਿਕਲ ਤੋਂ ਦੇਹੇ,
ਸਿੰਘ
ਬਰਾੜਨ ਨਿਕਲਣ ਤੋਂ ਦੇਹੇ,
ਸਿੰਘ ਬਰਾੜਾਂ ਨੂੰ ਜਦੋਂ ਜਾਣ ਦਿੰਦੇ ਜਾਂਦੇ ਤਾਂ ਜਾਣ ਦਿਓ।
ਪੈਸ ਘੋੜੀ ਕੱਢ ਚੰਗੀ ਲੇਹੇ,
ਫਿਰ ਉਹਨਾਂ ਦੇ ਜਿਹੜੇ ਉਹ ਤਾਂ ਚਲੇ ਜਾਂਦੇ ਹੁੰਦੇ ਪਿੰਡਾਂ ਚ, ਮੱਝਾਂ ਗਊਆਂ ਘੋੜੀਆਂ ਸਿੰਘ ਖੋਹ ਲੈਂਦੇ ਸੀ।
ਬਰਾੜ ਸਿੰਘਨ ਤੇ ਹਾਰੇ,
ਇਸ ਤਰ੍ਹਾਂ ਬਰਾੜ ਫਿਰ ਸਿੰਘਾਂ ਤੋਂ ਹਾਰ ਗਏ।
ਕਰਤੂਤ ਆਪਣੀ ਪੈ ਖੁਆਰੇ,
ਆਪਣੀ ਕਰਤੂਤ ਕਰਕੇ ਪਰੇਸ਼ਾਨ ਹੋਏ, ਖੁਆਰ ਹੋਏ, ਬਿਨਾਂ ਵਜ੍ਹਾ ਲੜਾਈ ਛੇੜ ਬੈਠੇ।
ਕਿਸੇ ਜੁਮੇ ਸਿੰਘ ਨਜ਼ਰਾਂ ਨਾ ਟਿਕਾਵੇ,
ਫਿਰ ਸਿੰਘਾਂ ਨੇ ਆਖਿਆ ਵੀ ਹੁਣ ਤੁਹਾਨੂੰ ਇੱਦਾਂ ਨੀ ਛੱਡਣਾ, ਹੁਣ ਤੁਹਾਨੂੰ ਸਾਡੇ ਨਜ਼ਰਾਨਾ ਦੇਣਾ ਪਏਗਾ, ਟੈਕਸ ਦੇਣਾ ਪਏਗਾ।
ਕਿਸੇ ਜੁਮੇ ਸਿੰਘ ਸਾਕ ਠਹਿਰਾਵੇ,
ਤੇ ਫਿਰ ਕਿਤੇ ਰਿਸ਼ਤੇ ਨਾਤੇ ਹੋਣ ਲੱਗ ਪਏ, ਵੇ ਸਿਆਣੇ ਬੰਦੇ ਪੈ ਗਏ, ਬਾਬਾ ਆਲਾ ਸਿੰਘ ਜੀ ਪਟਿਆਲੇ ਵਾਲੇ ਬੜੇ ਸਮਝਦਾਰ ਸਨ। ਉਹਨਾਂ ਨੇ ਬਰਾੜਾਂ ਨੂੰ ਪਿੰਡਾਂ ਜਾ ਕੇ ਸਮਝਾਇਆ ਵੀ ਤੁਸੀਂ ਖਾਲਸੇ ਨਾਲ ਕਿਉਂ ਮੱਥਾ ਟਾਂਦੇ ਹੋ ਬਿਨਾਂ ਮਤਲਬ ਦੇ। ਉਹ ਸਾਡੇ ਭਰਾ ਨੇ, ਉਹ ਤਬਦਾਰੀ ਨਾਲ ਲੜਦੇ ਨੇ, ਟਾਈਮ ਕੱਟਣ ਲਈ ਤੁਹਾਡੇ ਕੋਲ ਆਉਂਦੇ ਨੇ, ਤੁਸੀਂ ਉਹਨਾਂ ਦਾ ਸਤਿਕਾਰ ਨਹੀਂ ਕਰ ਸਕਦੇ ਤਾਂ ਕਮ ਸੇ ਕਮ ਵਿਗਾੜ ਤਾਂ ਨਾ ਕਰੋ। ਫਿਰ ਸਿਆਣੇ ਸਿੰਘਾਂ ਦੇ ਵਿੱਚ ਪੈ ਗਏ, ਬਰਾੜਾਂ ਦੇ ਵਿੱਚ ਸਿਆਣੇ ਸਨ ਕਈ ਬੰਦੇ, ਉਹਨਾਂ ਨੇ ਸਿੰਘਾਂ ਨਾਲ ਸਮਝੌਤੇ ਸ਼ੁਰੂ ਕਰ ਦਿੱਤੇ।
ਯੋ ਕਰ ਸਿੰਘ ਰਈਅਤ ਬਣਾਏ,
ਹੌਲੇ ਹੌਲੇ ਸਿੰਘਾਂ ਨੇ ਉਹਨਾਂ ਨੂੰ ਰਈਅਤ ਬਣਾ ਲਿਆ, ਪ੍ਰਜਾ ਬਣਾ ਲਿਆ ਆਪਣੀ।
ਫਿਰ ਉਹ ਨਹੀਂ ਕਰ ਡੇਰੇ ਲਾਏ,
ਫਿਰ ਉੱਥੇ ਡੇਰੇ ਲਾਉਣ ਲੱਗ ਪਏ। ਉਹ ਤਾਂ ਇੱਕ ਹਵਾ ਸੀ ਜਿਹੜੀ ਆਈ ਤੇ ਗਈ। ਭਾਵ ਸਿੰਘ ਫਿਰ ਬਰਾੜਾਂ ਦੇ ਨੇੜੇ ਕਿਤੇ ਰਿਸ਼ਤੇ ਨਾਤੇ ਹੋ ਗਏ, ਮਾਝੇ ਮਾਲਵੇ ਦੇ ਆਪਸ ਵਿੱਚ ਕਿਤੇ ਮਾਇਆ ਦਾ ਲੈਣ ਦੇਣ ਕਰ ਲਿਆ, ਕਿਤੇ ਕੁਛ ਕਰ ਲਿਆ। ਇਸ ਤਰ੍ਹਾਂ ਖਾਲਸੇ ਨੇ ਫਿਰ ਮਾਲਵੇ ਦੇ ਵਿੱਚ ਆਪਣਾ ਜਿਹੜਾ ਠਈਆ ਸੀ ਉਹ ਪੱਕਾ ਕਰ ਲਿਆ।
ਫਿਰ ਸਿੰਘਾਂ ਕੇ ਤੇ ਪੈ ਦਾਸ,
ਫਿਰ ਉਹ ਸਿੰਘਾਂ ਦੇ ਦਾਸ ਬਣ ਗਏ। ਬਾਬਾ ਜੱਸਾ ਸਿੰਘ ਜੀ ਆਲੂਵਾਲੀਏ ਨੂੰ ਸਰਦਾਰ ਜੱਸਾ ਸਿੰਘ, ਸਰਦਾਰ ਆਲਾ ਸਿੰਘ ਜੀ ਨੂੰ ਬੇਨਤੀ ਕੀਤੀ, ਖਾਲਸਾ ਜੀ ਸਾਨੂੰ ਅੰਮ੍ਰਿਤ ਦੀ ਦਾਤ ਆਪਣੇ ਹੱਥੀਂ ਦਿਓ। ਪਿੰਡ ਠੀਕਰੀਵਾਲ ਦੇ ਵਿੱਚ ਬਾਬਾ ਜੱਸਾ ਸਿੰਘ ਜੀ ਨੇ ਆਪਣੇ ਹੱਥੀਂ ਆਲਾ ਸਿੰਘ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਪੰਥ ਵਿੱਚ ਸ਼ਾਮਲ ਕੀਤਾ। ਬਾਬੇ ਆਲਾ ਸਿੰਘ ਹੋਰਾਂ ਨੇ ਉੱਥੇ ਲੰਗਰ ਲਾਇਆ ਹੋਇਆ ਸੀ। ਰਾਣੀ ਫਤਿਹ ਕੌਰ ਜਿਹਨੂੰ ਕਹਿੰਦੇ ਆ, ਮਹਾਰਾਣੀ ਆਲਾ ਸਿੰਘ ਦੀ ਘਰਵਾਲੀ, ਉਹ ਉੱਠੇ ਪੈਰ ਲੰਗਰ ਵਰਤਾਇਆ ਕਰਦੀ ਸੀ। ਦਾਲਾਂ ਭਾਜਾ ਆਪਣੇ ਹੱਥੀਂ ਤਿਆਰ ਕਰਨਾ, ਪ੍ਰਸ਼ਾਦੇ ਬਣਾਉਣੇ, ਅਤੇ ਉਹਨੂੰ ਇਹ ਨਹੀਂ ਸੀ ਕਿ ਮੈਂ ਰਾਣੀ ਹਾਂ। ਖਾਲਸੇ ਪੰਥ ਦੇ ਸੇਵਾ ਵਿੱਚ ਉਹ ਤਤਪਰ ਹੋ ਕੇ ਸੇਵਾ ਕਰਦੀ ਸੀ। ਅਤੇ ਸਾਧ ਸਿੰਘ ਜੀ ਇੱਕ ਦਿਨ ਇੱਕ ਨਿਹੰਗ ਸਿੰਘ ਦੇ ਬਾਟੇ 'ਚ ਉਹਨੇ ਦਾਲ ਪਾਈ, ਦਾਲ ਪਤਲੀ ਸੀ, ਅਤੇ ਉਹ ਕਹਿੰਦਾ ਮੈਂ ਇਹਨੂੰ ਕੀ ਕਰਾਂ। ਰਾਣੀ ਕਹਿੰਦੀ ਪਾ ਦੇ ਮੇਰੇ ਸਿਰ ਵਿੱਚ। ਨਿਹੰਗ ਸਿੰਘ ਨੇ ਤੱਤੀ ਤੱਤੀ ਦਾਲ ਮਾਈ ਦੇ ਸਿਰ 'ਚ ਪਾ ਦਿੱਤੀ। ਰਾਣੀ ਫਤਿਹ ਕੌਰ ਗਈ ਆਲਾ ਸਿੰਘ, ਕਹਿੰਦੀ ਸਿੰਘ ਸਾਹਿਬ ਆਹ ਵੇਖੋ, ਤੁਸੀਂ ਕਹਿੰਦੇ ਇਹਨਾਂ ਨੂੰ ਲੰਗਰ ਛਕਾਓ, ਆਹ ਲੰਗਰ ਦਾ ਹਾਲ ਹੈ, ਮੇਰੇ ਸਿਰ 'ਚ ਦਾਲ ਪਾਤੀ ਤੱਤੀ ਤੱਤੀ। ਉਹ ਸਰਦਾਰ ਆਲਾ ਸਿੰਘ ਬੜੇ ਗੁਰਮੁਖ ਸੀਗੇ, ਉਹ ਕਹਿਣ ਲੱਗੇ ਫਤਿਹ ਕੌਰ ਤੂੰ ਖਾਲਸੇ ਦਾ ਸ਼ੁਕਰਾਨਾ ਕਰ, ਤੇਰੇ ਸਿਰ ਤੁਰਕਾਂ ਨੇ ਤੱਤਾ ਤੇਲ ਪਾਉਣਾ ਸੀ, ਸਿੰਘਾਂ ਨੇ ਦਾਲ ਨਾਲ ਹੀ ਕੰਮ ਸਾਰ ਦਿੱਤਾ, ਕੁਛ ਨਹੀਂ ਹੁੰਦਾ, ਗੁੱਸਾ ਨਹੀਂ ਕਰੀਦਾ। ਇਹੋ ਜਿਹੇ ਪ੍ਰੇਮੀ ਵੀ ਸਨ ਸਾਧ ਸੰਗਤ ਜੀ। ਤੋ ਹਰ ਸਮਾਜ ਵਿੱਚ, ਹਰ ਬਰਾਦਰੀ ਵਿੱਚ, ਹਰ ਕੌਮ ਵਿੱਚ, ਹਰ ਦੇਸ਼ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹੈ। ਮਾਝੇ ਵਿੱਚ ਵੀ ਸਨ, ਮਾਝੇ ਵਿੱਚ ਜਿਹੜੇ ਸਿੰਘ ਮਾਲਵੇ ਜਾ ਕੇ ਦਿਨ ਕੱਟਦੇ ਸਨ ਉਹ ਆਪਣੇ ਭਰਾਵਾਂ ਤੋਂ ਤੰਗ ਆ ਕੇ ਕੱਟਦੇ ਸਨ, ਮਾਝੇ ਵਾਲੇ ਕਿਹੜਾ ਉਹਨਾਂ ਨੂੰ ਟਿਕਣ ਦਿੰਦੇ ਸਨ। ਇਸੇ ਤਰ੍ਹਾਂ ਮਾਲਵੇ ਵਿੱਚ ਵੀ ਦੋ ਤਰ੍ਹਾਂ ਦੇ ਸਨ, ਸਿੱਖਾਂ ਨੂੰ ਪ੍ਰੇਮ ਕਰਨ ਵਾਲੇ ਵੀ ਅਤੇ ਸਿੱਖਾਂ ਦੀ ਜਾਨ ਦੇ ਦੁਸ਼ਮਣ ਵੀ। ਤੋ ਸਾਰਿਆਂ ਨੂੰ ਬੜੇ ਤਰੀਕੇ ਨਾਲ ਨਜਿੱਠਣਾ ਪੈਂਦਾ ਸੀ, ਕਿਤੇ ਲੜਾਈ ਕਰਨੀ ਪੈਂਦੀ ਸੀ, ਕਿਤੇ ਸਮਝੌਤਾ ਕਰਨਾ ਪੈਂਦਾ ਸੀ। ਇਸ ਤਰ੍ਹਾਂ ਦਾ ਉਹ ਸਮਾਂ ਸੀ। ਭਾਈ ਸਾਹਿਬ ਲਿਖ ਰਹੇ ਰਤਨ ਸਿੰਘ ਜੀ,
ਗੁਜਰ ਕਰੇ ਖਾਲਸਾ ਯੂੰ ਖਾਸ,
ਇਸ ਤਰ੍ਹਾਂ ਖਾਲਸਾ ਗੁਜਰ ਕਰ ਰਿਹਾ ਸੀ, ਦਿਨ ਕੱਟੀ ਕਰਨੀ ਪੈਂਦੀ ਸੀ। ਮਾਲਵਾ ਹੀ ਸਿੱਖਾਂ ਦਾ ਇੱਕ ਤਰ੍ਹਾਂ ਨਾਲ ਟਿਕਾਣਾ ਸੀ, ਆਰਾਮਗਾਹ ਸੀ।
ਉਸੀ ਦੇ ਸਿੰਘ ਫਿਰ ਬੜੇ ਉਨਕੋ ਠੀਕ ਬਣਾਏ,
ਫਿਰ ਉਹਨਾਂ ਨੂੰ ਠੀਕ ਕਰ ਲਿਆ, ਸਮਝਾ ਲਿਆ ਕੁਝ ਬਾਬੇ ਆਲਾ ਸਿੰਘ ਵਰਗੇ ਸਿਆਣੇ ਬੰਦਿਆਂ ਨੇ, ਤੇ ਕੁਝ ਡੰਡੇ ਨਾਲ ਸਿੱਧੇ ਕਰ ਲਏ ਜਿਵੇਂ ਜਿਵੇਂ ਹੋਇਆ, ਕਿਉਂਕਿ ਲੜਾਈ ਚ ਸਾਰੇ ਦਾਅ ਵਰਤਣੇ ਪੈਂਦੇ ਹੈ। ਉਹ ਵਰਤ ਕੇ ਫਿਰ ਮਾਲਵੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਹੋਇਆ। ਜਿਹੜੇ ਹੁਣ ਮਾਲਵੇ ਚ ਬਹੁਤੇ ਸਿੱਖ ਨਜ਼ਰ ਆਉਂਦੇ ਆ, ਉਹ ਫਿਰ ਸਿੰਘਾਂ ਨੇ ਅੰਮ੍ਰਿਤ ਛਕਾ ਛਕਾ ਕੇ ਕਈਆਂ ਨੂੰ ਸਮਝਾ ਕੇ ਸਿੱਖੀ ਦਾ ਬੂਟਾ ਲਾ ਦਿੱਤਾ।
ਅੱਗੇ ਆਓ ਸੋ ਮਿਲੇ ਕਰੇ ਆਪਣੇ ਲੈ ਉਤਰਾਏ,
ਹੁਣ ਅੱਗੇ ਜਿਵੇਂ ਕਰਦੇ ਸੀ ਉਵੇਂ ਨਹੀਂ ਕਰਦੇ। ਹੁਣ ਜੇ ਸਿੰਘ ਆਉਣ ਲੱਗ ਪਏ ਤੇ ਮਾਲਵੇ ਵਾਲੇ ਕਹਿੰਦੇ ਆਓ ਭਰਾ ਜੀ ਆ ਜਾਓ, ਬਹਿ ਜਾਓ, ਲਾ ਲਓ ਦੋ ਚਾਰ ਦਿਨ ਸਾਡੇ ਪਿੰਡ ਚ, ਫਿਰ ਉਹ ਪਿਆਰ ਬਣ ਗਿਆ। ਸੋ ਇਹ ਤਾਂ ਸਾਧ ਸਿੰਘ ਜੀ ਮਾਹੌਲ ਹੀ ਹੁੰਦਾ, ਕਦੀ ਬੰਦਾ ਭਰਾ ਦਾ ਭਰਾ ਵੈਰੀ ਬਣ ਜਾਂਦਾ ਤੇ ਕਦੀ ਸੱਤ ਬਗਾਨੇ ਭਰਾ ਬਣ ਜਾਂਦੇ ਆ। ਏਦਾਂ ਦੀ ਹਾਲਾਤ ਬਣੀ ਸੀ 1762 ਦੇ ਵਿੱਚ।
ਜੈ ਪਾਉਲੇ ਪੰਥ ਰਲੇ ਸੋ ਤੋਂ ਪੈ ਨਿਹਾਲ,
ਜਿਹੜੇ ਉਹ ਸਿਆਣੇ ਸਨ, ਸਮਝਦਾਰ ਸਨ, ਗੁਰੂ ਘਰ ਦੀ ਮਹਿਮਾ ਨੂੰ ਜਾਣਨ ਵਾਲੇ ਸਨ, ਉਹਨਾਂ ਨੇ ਆਖਿਆ ਆਪਾਂ ਇਹਨਾਂ ਭਰਾਵਾਂ ਨਾਲ ਕਿਉਂ ਲੜਦੇ ਹਾਂ, ਆਪਾਂ ਇਹਨਾਂ ਦੇ ਨਾਲ ਅੰਮ੍ਰਿਤ ਛੱਕ ਕੇ ਰਲ ਜਾਈਏ, ਆਪਾਂ ਵੀ ਸਰਦਾਰ ਬਣ ਜਾਂਗੇ, ਆਪਾਂ ਵੀ ਸਿੰਘ ਬਣ ਜਾਂਗੇ। ਉਹ ਪੰਥ ਵਿੱਚ ਖੰਡੇ ਦਾ ਅੰਮ੍ਰਿਤ ਛੱਕ ਕੇ ਰਲ ਗਏ, ਸਿੰਘ ਬਣ ਗਏ ਤੇ ਨਿਹਾਲ ਹੋ ਗਏ। ਲੋਕ ਵੀ ਸੁਧਰ ਗਿਆ ਪਰ ਲੋਕ ਵੀ ਸੁਧਰ ਗਏ।
ਰਤਨ ਸਿੰਘ ਸੁਣ ਪਿਤਾ ਤੇ ਤੈਸੀ ਲਿਖੀ ਸੰਭਾਲ,
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਆਪਣੇ ਪਿਤਾ ਜੀ ਤੋਂ ਇੱਕ ਕਥਾ ਲਿਖ ਸੁਣੀ ਸੀ ਵੱਡੇ ਘੱਲੂ ਘਾਰੇ ਦੀ, ਤੇ ਉਸ ਤੋਂ ਬਾਅਦ ਮਾਲਵੇ ਦੇ ਵਿੱਚ ਜੋ ਕੁਝ ਉੱਥੇ ਦਾ ਮਾਹੌਲ ਖਰਾਬ ਹੋਇਆ, ਫਿਰ ਸਿੰਘਾਂ ਸਿਆਣਿਆਂ ਨੇ ਠੀਕ ਵੀ ਕੀਤਾ। ਉਹ ਸਾਰੀ ਕਥਾ ਇੱਥੇ ਲਿਖ ਦਿੱਤੀ ਹੈ। ਸੋ ਸਾਧ ਸੰਗਤ ਜੀ ਕਈ ਰੰਗ ਪੰਥ ਖਾਲਸੇ ਤੇ ਆਏ, ਪਰ ਇਸ ਤੋਂ ਬਾਅਦ ਹੌਲੇ 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 ਸਿੱਖਾਂ ਦਾ ਰਾਜ ਬਣਨਾ ਸ਼ੁਰੂ ਹੋ ਗਿਆ। ਸਿੰਘਾਂ ਨੇ ਇਲਾਕੇ ਮਲਣੇ ਸ਼ੁਰੂ ਕਰ ਦਿੱਤੇ। ਅਬਦਾਲੀ ਦੀ ਨੱਕ ਤੇ ਹਰਿਮੰਦਰ ਸਾਹਿਬ ਦੀ ਇੱਟ ਉੱਡ ਕੇ ਵੱਜੀ ਸੀ ਜਦੋਂ ਉਹਨੇ ਬਰੂਦ ਨਾਲ ਉਡਾਇਆ ਸੀ ਹਰਿਮੰਦਰ ਸਾਹਿਬ ਨੂੰ। ਉਸੇ ਨਸੂਰ ਨਾਲ ਅਬਦਾਲੀ ਦੀ ਮੌਤ ਹੋ ਗਈ। ਅਫਗਾਨਿਸਤਾਨ ਵੱਲੋਂ ਆਉਣ ਵਾਲੀਆਂ ਮੁਹਿੰਮਾਂ ਦਾ ਜ਼ੋਰ ਘਟਦਾ ਗਿਆ ਤੇ ਸਿੰਘਾਂ ਦਾ ਬਲ ਵਧਦਾ ਗਿਆ। ਉਹ ਕਥਾ ਅਗਲੇ ਪ੍ਰਕਰਨਾਂ ਚ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੇ ਗੋਬਿੰਦ, ਹੇ ਗੋਪਾਲ।